ਅਥੀਤ ਗੋਬਿੰਦ ਜਨਮਾਸੀ ਸਗਲੀ ਥੀਤ ਪਾਸ ਡਾਰ ਰਾਖੀ ਅਸ਼ਟਮ ਥੀਤ ਗੋਬਿੰਦ ਜਨਮਾਸੀ ਭਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ ਰਹਾਉ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੈ ਰੇ ਸਾਖਤ ਢੋਰ ਸਗਲ ਅਪਰਾਧ ਦੇਹ ਲੋ ਰੋਨੀ ਸੋ ਮੁਖ ਜਲੋ ਜਿਤ ਕਹੈ ਠਾਕਰ ਜੋਨੀ ਜਨਮ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਕਾ ਪ੍ਰਭ ਰਹੋ ਸਮਾਏ ਜਨਮ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਕਾ ਪ੍ਰਭ ਰਹੋ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਸਾਰਿਆਂ ਦੇ ਚਰਨਾਂ ਚ ਨਿਵੇਦਨ ਹੈ ਸਾਰਿਆਂ ਨੂੰ ਵਧਾਈ ਪ੍ਰਾਪਤ ਹੋਵੇ ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਨਾਨਕ ਦੇਵ ਸਾਹਿਬ ਦੀ ਗੱਦੀ ਦੇ ਮਾਲਕ ਅੱਠਵੇਂ ਥਾਂ ਆਪ ਜੀ ਦਾ ਅਵਤਾਰ ਦਿਵਸ ਸਤਸੰਗ ਦੀ ਸੰਗਤਾਂ ਨੇ ਥਾਂ ਥਾਂ ਮਨਾਇਆ ਹੈ। ਪਰਸੋਂ ਤੋਂ ਅਖੰਡ ਪਾਠ ਪ੍ਰਾਰੰਭ ਸੀ। ਆਪਾਂ ਵੀ ਅੰਮ੍ਰਿਤ ਵੇਲੇ ਸਤਸੰਗ ਦੀ ਭੋਗ ਪਿਆ, ਸੰਗਤਾਂ ਨੇ ਜੁੜ ਕੇ ਲਾਹਾ ਲਿਆ। ਹਰ ਗੁਣ ਗਾਵਤ ਰਸਨ ਅਮੋਲੀ, ਉਹਨਾਂ ਗੁਰਮੁਖਾਂ ਦੀ ਰਸਨਾ ਭਾਈ ਅਮੋਲਕ ਹੈ ਜੇ ਹਰੀ ਦੇ ਗੁਣਾਂ ਨੂੰ ਗਾਉਂਦੀਆਂ। ਰਸਨਾ ਤਾਂ ਸਾਰਿਆਂ ਨੇ ਰੱਖੀਆਂ ਹੋਈਆਂ, ਐਸਾ ਕੋਈ ਵਿਅਕਤੀ ਨਹੀਂ ਜਿਹਦੇ ਕੋਲ ਰਸਨਾ ਨਹੀਂ ਹੈ। ਜਿਹੜੀ ਨਾਮ ਰਸ ਲਵੇ ਉਹ ਸਫਲੀ ਹੈ, ਜਿਹੜੀ ਦੂਸਰੇ ਰਸਾਂ ਨੂੰ ਚੱਖਦੀ ਫਿਰਦੀ ਹੈ ਸਤਸੰਗ ਉਹ ਸਫਲੀ ਨਹੀਂ। ਇਹ ਰਸਨਾ ਤੂੰ ਆਨਾ ਸੁਰਾਗ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਤੋਂ ਕਿਤੇ ਜਿੱਤਰ ਹਰ ਰਸ ਪੱਲੇ ਨਾ ਪਾਏ। ਗੁਰੂ ਅਮਰਦਾਸ ਜੀ ਨੇ ਸਿੱਖਿਆ ਦਿੰਦਿਆਂ ਫਰਮਾਇਆ, ਇਹ ਰਸਨਾ ਤੂੰ ਹੋਰ ਰਸਾਂ ਨੂੰ ਚੱਖਣ 'ਚ ਲੱਗੀ ਰਹਿਣੀ ਆ ਸਾਰੀ ਜ਼ਿੰਦਗੀ, ਪਰ ਤੂੰ ਫਿਰ ਤ੍ਰਿਪਦੀ ਹੁੰਦੀ, ਕਦੇ ਨਹੀਂ ਕਹਿੰਦੀ ਕਿ ਆਹ ਹੁਣ ਮੈਂ ਭੋਜਨ ਦਾ ਰਸ ਲੈ ਲਿਆ, ਮੁੜ ਕੇ ਨਹੀਂ ਲਵਾਂਗੀ। ਫਿਰ ਉਸ ਨੂੰ ਤੂੰ ਚਾਹੁੰਦੀ ਹੈ, ਪੁਨਾ ਪੁਨਾ ਤੜਪਦੀ ਰਹਿਣੀ ਹੈ, ਤ੍ਰਿਪਤ ਨਹੀਂ ਹੁੰਦੀ। ਤ੍ਰਿਪਤ ਉਦੋਂ ਹੋਵੇਗੀ ਜਿੰਨਾ ਚਿਰ ਤੂੰ ਹਰੀ ਦਾ ਰਸ ਪੱਲੇ ਨਹੀਂ ਨਾ ਪਾਉਂਦੀ, ਉਨਾ ਚਿਰ ਤੂੰ ਤ੍ਰਿਪਤ ਨਹੀਂ ਹੁੰਦੀ। ਸੋ ਖਾਲਸਾ ਜੀ, ਉਹਨਾਂ ਗੁਰਮੁਖਾਂ ਦੀ ਰਸਨਾ ਅਮੋਲਕ ਹੈ ਜਿਹੜੇ ਸਤਸੰਗ ਜੀ ਰਸਨਾ ਦੁਆਰਾ ਚਿਰਕਾਲ ਤੱਕ ਵਾਹਿਗੁਰੂ ਦਾ ਜਾਪ ਜਪਦੇ, ਬਾਣੀ ਪੜ੍ਹਦੇ। ਆਪ ਜੀ ਨੇ ਇਸੇ ਕਰਕੇ ਖਾਲਸਾ ਜੀ ਆਪਾਂ ਨੂੰ ਗੁਰਬਾਣੀ ਦੇ ਲੜ ਲਾਇਆ ਹੈ। ਸੋ ਪ੍ਰੇਮੀ ਜਨੋ, ਭਾਵੇਂ ਆਪਾਂ ਨਿਤਰਾਪਤੀ ਗੁਰੂ ਕੇ ਇਤਿਹਾਸ ਦੀ ਕਥਾ ਦੀ ਵਿਚਾਰ ਕਰਦੇ ਹਾਂ, ਅੱਜ ਗੁਰਪੁਰਬ ਕਰਕੇ ਸਤਸੰਗਤ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਾਤਸ਼ਾਹ ਦਾ ਹੈ, ਆਪਾਂ ਭਾਈ ਗੁਰਬਾਣੀ ਦੀ ਵਿਚਾਰ ਆਰੰਭ ਕਰ ਰਹੇ ਹਾਂ। ਆਪ ਬਿਰਤੀਆਂ ਨੂੰ ਇਕਾਗਰ ਕਰੋ। ਇਹ ਜਿਹੜੀ ਅੰਮ੍ਰਿਤਮਈ ਬਾਣੀ ਹੈ, ਇਹ ਪ੍ਰਤੱਖ ਸਤਸੰਗ ਜੀ ਗੁਰੂ ਸਾਹਿਬ ਦਾ ਹਿਰਦਾ ਹੈ। ਸ਼ਬਦ ਰੂਪ ਆਪ ਜੀ ਹਨ, ਭਾਵਨਾ ਦੇ ਸਹਿਤ ਜੁੜ ਕੇ ਸਤਸੰਗ ਜੀ ਗੁਰਬਾਣੀ ਨੂੰ ਬਿਰਤੀ ਇਕਾਗਰ ਕਰਕੇ ਪੜ੍ਹੀਏ, ਸੁਣੀਏ, ਵਿਚਾਰੀਏ, ਜਿਸ ਕਰਕੇ ਮਾਨਸ ਦੇ ਹੀ ਆਪਣੀ ਸਾਰੀ ਸਤਸੰਗ ਜੀ ਸਫਲ ਹੋਵੇ। ਸੋ ਸਤਸੰਗ ਜੀ ਕਲਯੁਗ ਦੇ ਸਮੇਂ ਦੇ ਅੰਦਰ ਜੋ ਤੋਹਾ ਜੁਗਤ ਸਾਹ ਸਾਹ ਕਾਇਆ ਫੇਰ ਪਲਟੀਆ, ਇੱਕ ਤਾਂ ਇਹ ਗੁਰਬਾਣੀ ਦੀ ਪੰਗਤੀ ਹੈ। ਕਦੇ ਵੀ ਗੁਰੂਆਂ ਨੂੰ ਵੱਖਰੇ ਵੱਖਰੇ ਸਰੂਪ ਕਰਕੇ ਨਹੀਂ ਜਾਣਨਾ ਹੈ। ਜੋਤ ਉਹੀ ਗੁਰੂ ਨਾਨਕ ਦੇਵ ਜੀ ਵਾਲੀ ਕਹੀਏ, ਅਕਾਲ ਪੁਰਖ ਅੰਤਰਜਾਮੀ ਵਾਲੀ ਜੋਤ ਗੁਰੂ ਨਾਨਕ ਦੇਵ ਜੀ ਦੀ ਨਹੀਂ, ਜੋਤ ਅਕਾਲ ਪੁਰਖ ਅੰਤਰਜਾਮੀ ਦੀ ਹੈ। ਸਭ ਹੈ ਜੋਤ, ਜੋਤ ਹੈ ਸੋਏ, ਤਿਹਦੇ ਚਾਨਣ ਸਭ ਹੈ ਚਾਨਣ ਹੋਏ। ਜਿਮੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਆਕਾਸ਼ ਵਿੱਚ ਧਰਤੀ ਜਿੱਥੇ ਕਿੱਥੇ ਸਤਸੰਗ ਉਹ ਜੋਤੀ ਸਰੂਪ ਹੈ, ਉਸੇ ਨੇ ਖਾਲਸਾ ਜੀ ਗੁਰੂ ਨਾਨਕ ਦੇਵ ਜੀ ਦੀ ਦੇਹ ਧਾਰ ਕੇ, ਗੁਰੂ ਨਾਨਕ ਨਾਮ ਕਹਾ ਰਖਾ ਕੇ, ਜੋਤੀ ਸਰੂਪ ਪਰਮੇਸ਼ਰ ਨੇ ਖਾਲਸਾ ਜੀ ਕਲਯੁਗ ਦੇ ਸਮੇਂ ਦੇ ਅੰਦਰ ਆਪਣੇ ਪ੍ਰੇਮੀਆਂ ਦੇ ਗੁਰਸਿੱਖਾਂ ਦੇ ਹਿਰਦੇ ਚੋਂ ਹਨੇਰਾ ਚੱਕਿਆ ਹੈ। ਹਨੇਰਾ ਜੋਤ ਚੱਕਦੀ ਹੈ, ਹੋਰ ਕੋਈ ਨਹੀਂ ਚੱਕਦਾ। ਆਪ ਜੋਤੀ ਸਰੂਪ ਹਨ, ਜੋਤ ਉਹੀ ਹੈ ਔਰ ਉਪਦੇਸ਼ ਦੇਣ ਦੀ ਯੁਗਤੀ ਵੀ ਇੱਕੋ ਹੀ ਹੈ। ਕੋਈ ਫਰਕ ਨਹੀਂ ਪਾਇਆ ਕਿ ਗੁਰੂ ਨਾਨਕ ਦੇਵ ਜੀ ਨੇ ਕੋਈ ਹੋਰ ਸਿੱਖਿਆ ਦਿੱਤੀ, ਗੁਰੂ ਅੰਗਦ ਦੇਵ ਜੀ ਨੇ ਹੋਰ ਦੇਤੀ, ਗੁਰੂ ਅਮਰਦਾਸ ਜੀ ਨੇ ਕੁਝ ਹੋਰ ਦੇਤੀ। ਸਹਿ ਕਾਇਆ ਫੇਰ ਪਲਟੀ ਹੈ, ਕੇਵਲ ਖਾਲਸਾ ਜੀ ਦੇਹ ਹੀ ਪਲਟੀ ਹੈ। ਜੇ ਕੋਈ ਸਤਸੰਗ ਜੀ ਇੱਕ ਅੱਜ ਕਮੀਜ਼ ਪਾਇਆ ਹੋਇਆ ਕੱਲ੍ਹ ਨੂੰ ਦੂਜਾ ਪਾ ਕੇ ਆ ਜਾਵੇ, ਕੀ ਉਹ ਆਦਮੀ ਬਦਲ ਜਾਂਦਾ? ਤੀਜੇ ਦਿਨ ਤੀਸਰਾ ਪਾਇਆ ਵੇ, ਹੋਰ ਤਰ੍ਹਾਂ ਦੇ ਕਿਤਨੇ ਸਤਸੰਗੀ ਵਸਤਰ ਹਨ, ਜੇ ਉਹ ਬਦਲਦਾ ਰਹੇ ਤਾਂ ਆਪਾਂ ਕਹਿੰਦੇ ਹਾਂ ਵੀ ਕਮੀਜ਼ ਹੀ ਬਦਲੇ ਆ, ਹੈ ਤਾਂ ਇਹਨ ਮੈਨੂੰ ਉਹੀ। ਓਨਾ ਹੀ ਪਿਆਰ ਆਉਂਦਾ ਆਪਾਂ ਨੂੰ, ਆਪਣਾ ਕਮੀਜ਼ ਨਾਲ ਪਿਆਰ ਨਹੀਂ, ਆਪਣਾ ਸਤਸੰਗੀ ਵਿਅਕਤੀ ਨਾਲ ਪਿਆਰ ਹੈ। ਆਪਣਾ ਸਤਸੰਗ ਜੀ ਦੇਹਾਂ ਨਾਲ ਪਿਆਰ ਨਹੀਂ, ਆਪਣਾ ਗੁਰਸਿੱਖੋ ਗੁਰਮੁਖਾਂ ਦਾ ਤਾਂ ਵਾਹਿਗੁਰੂ ਨਾਲ ਪਿਆਰ ਹੈ। ਦੇਹਾਂ ਸਦਾ ਵਾਸਤੇ ਜੁੜਦੀਆਂ ਰਹਿਣਗੀਆਂ ਔਰ ਵਿਛੜਦੀਆਂ ਵੀ ਰਹਿਣਗੀਆਂ। ਜਿੰਨਾ ਚਿਰ ਦੇਹ ਨਾਲ ਪਿਆਰ ਹੈ ਓਨਾ ਚਿਰ ਸਤਸੰਗਤ ਜੀ ਆਪਾਂ ਸੁੱਖ ਨਹੀਂ ਲੈ ਸਕਦੇ, ਕਿ ਉਹ ਦੇਹਾਂ ਨੇ ਵਿਛੜਨਾ ਜ਼ਰੂਰ ਹੋਇਆ। ਜੋ ਨਿਰਾਕਾਰ ਸਰੂਪ ਆਪਣਾ ਆਤਮਾ ਹੈ, ਉਹਦੇ 'ਚ ਮਿਲਣ ਵਿਛੜ ਨਹੀਂ ਹੈ। ਮਿਲਿਆ ਮਿਲਿਆ, ਨਾ ਮਿਲੇ ਮਿਲੇ ਮਿਲਿਆ, ਜੇ ਹੋਏ ਅੰਤਰਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ। ਜਿਹੜਾ ਸਤਸੰਗਤ ਜੀ ਇਹਨਾਂ ਪਦਾਰਥਾਂ ਦੇ ਨਾਲ ਮਿਲਿਆ ਹੋਇਆ ਹੈ, ਨਾ ਮਿਲਿਆ ਉਹ ਮਿਲਿਆ ਨਹੀਂ ਵਾਹਿਗੁਰੂ ਦੇ ਨਾਮ ਨਾਲ। ਜਿਹੜਾ ਸਤਸੰਗਤ ਜੀ ਵਾਹਿਗੁਰੂ ਦੇ ਨਾਮ ਨਾਲ ਮਿਲਿਆ ਹੋਇਆ ਹੈ, ਉਹ ਸਦਾ ਹੀ ਸਤਸੰਗ ਜੀ ਮਿਲਿਆ ਹੋਇਆ ਹੈ। ਸੁਪ੍ਰੇਮੀਓ, ਆਪ ਦਸਾਂ ਜੋਤਾਂ 'ਚ ਵਰਤੇ, ਭਾਵੇਂ ਸ਼ੰਕਾਵਾਦੀਆਂ ਨੇ ਉੱਤੇ ਰੱਖ ਸ਼ਿਕਾਰ ਖਡਾਇਆ, ਭਾਈ ਗੁਰਦਾਸ ਜੀ ਦੀਆਂ ਪੰਕਤੀਆਂ ਨੇ ਕਿ ਅੱਗੇ ਕੀ ਸੀ ਹੁਣ ਕੀ ਸੀ। ਪੰਜਾਂ ਸਰੂਪਾਂ ਤੱਕ ਆਪ ਜੀ ਸ਼ਾਂਤ ਰੂਪ ਰਹੇ, ਛੇਵੇਂ ਪਾਤਸ਼ਾਹ ਨੇ ਸਤਸੰਗਤ ਜੀ ਸ਼ਿਕਾਰ ਖੇਡਣ ਜਾਣਾ, ਸ਼ਿਕਾਰੀ ਕੂਕਰ ਰੱਖਣੇ, ਬਾਜ ਰੱਖਣੇ, ਘੋੜੇ। ਸਤਸੰਗਤ ਜੀ ਬੜੇ ਸੁੰਦਰ ਸੁੰਦਰ ਸਵਾ ਸਵਾ ਲੱਖ ਦਾ ਘੋੜਾ ਸਿੱਖਾਂ ਨੂੰ ਸਤਸੰਗਤ ਜੀ ਭੇਟ ਦੇਣਾ ਔਰ ਸ਼ਿਕਾਰ ਜਾਣਾ। ਇਹ ਸਤਸੰਗਤ ਜੀ ਕਈਆਂ ਨੂੰ ਭਾਇਆ ਨਾ ਵੀ ਇਹ ਗੁਰੂ ਕੇ ਕੀ ਕਰਨ ਲੱਗ ਗਏ, ਪੰਜਾਂ ਜੋਤਾਂ ਸ਼ਾਂਤ ਸਰੂਪ, ਆਹ ਹੁਣ ਕੀ ਹੋਇਆ, ਇਹ ਕੀ ਬਣਿਆ। ਆਪ ਸਤਸੰਗ ਜੀ ਉਹੀ ਸਰੂਪ ਹਨ। ਪੰਜਵੇਂ ਪਾਤਸ਼ਾਹ ਦੇ ਅੱਗੇ ਬੇਨਤੀ ਕੀਤੀ ਛੇਵੇਂ ਪਾਤਸ਼ਾਹ ਨੇ, ਮਹਾਰਾਜ ਜੀ ਪਿਤਾ ਜੀ ਕਿਰਪਾ ਕਰਕੇ ਦੱਸੋ, ਆਪ ਨੇ ਤਾਂ ਭਾਣਾ ਵਰਤਾਉਣਾ ਲਾਹੌਰ ਦੇ ਅੰਦਰ, ਜਿਵੇਂ ਪਹਿਲੇ ਸਰੂਪਾਂ 'ਚ ਬਾਣੀ ਉਚਾਰਨ ਕੀਤੀ ਆ, ਹੁਕਮ ਹੈ ਬਾਣੀ ਹੋਰ ਉਚਾਰਨ ਦਾ? ਗੁਰੂ ਅਰਜਨ ਦੇਵ ਜੀ ਕਹਿੰਦੇ, ਹੇ ਪਿਆਰੇ ਸਪੁੱਤਰ, ਬਾਣੀ ਉਚਾਰਨੀ ਨਹੀਂ ਹੈ, ਬਾਣੀ ਬਹੁਤ ਉਚਾਰੀ ਗਈ, ਜਿਹੜੇ ਅਗਲੇ ਸਰੂਪ ਵਿੱਚ ਸੀਸ ਦੇਵਾਂਗੇ ਨਾ ਉਦੋਂ ਉਚਾਰਾਂਗੇ ਬਾਣੀ। ਨੌਵੇਂ ਸਰੂਪ ਵਿੱਚ ਜਿਤਨੀ ਬਾਣੀ ਉਚਾਰ ਹੋਈ ਹੈ ਇਹਦਾ ਤੁਸੀਂ ਪ੍ਰਚਾਰ ਕਰਨਾ ਸੰਗਤਾਂ ਦੇ ਅੰਦਰ, ਸੰਗਤਾਂ ਨੂੰ ਦ੍ਰਿੜ ਕਰਵਾਉਣੀ ਹੈ। ਇਹ ਛੇਵੇਂ ਸੱਤਵੇਂ ਅੱਠਵੇਂ ਪਾਤਸ਼ਾਹ ਨੇ ਸਤ ਸੰਗਤ ਜੀ ਗੁਰਮਤਿ ਦਾ ਬੜਾ ਹੀ ਭਾਰਾ ਪ੍ਰਚਾਰ ਕੀਤਾ। ਉਸ ਤੋਂ ਉਪਰੰਤ ਗੁਰੂ ਘਰ ਵਿੱਚ ਸਤਸੰਗੀ ਸ਼ਸਤਰ ਵਿਦਿਆ ਪ੍ਰਗਟ ਹੋਈ ਔਰ ਆਪਣੇ ਧਰਮ ਦੀ ਰੱਖਿਆ ਵਾਸਤੇ ਸਤਸੰਗੀ ਅਸੀਂ ਸ਼ਸਤਰਧਾਰੀ ਹੋਏ, ਨਾਲੇ ਆਪਣੇ ਧਰਮ ਦੀ, ਨਾਲੇ ਹੋਰ ਮਾਨਵਤਾ ਦੇ ਜਿਹੜੇ ਲੋਕ ਸੀ ਦੁਖੀ ਆ ਕੇ ਸ਼ਰਨ ਪੈਂਦੇ ਉਹਨਾਂ ਦੀ ਰੱਖਿਆ ਭਾਈ ਕੌਣ ਕਰੂਗਾ? ਜਿਹੜਾ ਆਪ ਦੀ ਰੱਖਿਆ ਆਪ ਨਹੀਂ ਕਰ ਸਕਦਾ, ਉਹ ਦੂਸਰੇ ਦੀ ਰੱਖਿਆ ਕੀ ਕਰੇਗਾ? ਇਹ ਜ਼ੁਲਮ ਕਰਨ ਵਾਲੇ ਲੋਕਾਂ ਨੂੰ ਦੰਡ ਦੇਣ ਵਾਸਤੇ ਸਤਸੰਗ ਜੀ ਆਪ ਜੀ ਸ਼ਸਤਰਧਾਰੀ ਹੋਏ, ਨਾ ਕਿ ਸਤਸੰਗ ਜ਼ੁਲਮ ਕਰਨ ਵਾਸਤੇ। ਸ਼ਸਤਰ ਪਕੜੇ ਦੁਨੀਆਂ ਨੇ ਲੋਕਾਂ ਦੇ ਜ਼ੁਲਮ ਕਰਨ ਵਾਸਤੇ, ਸ਼ਸਤਰ ਪਕੜੇ ਗੁਰੂ ਕਿਆਂ ਨੇ, ਖਾਲਸੇ ਨੇ, ਜ਼ੁਲਮ ਕਰਨ ਵਾਲਿਆਂ ਨੂੰ ਦੰਡ ਦੇਣ ਵਾਸਤੇ, ਇੰਨਾ ਫਰਕ ਹੈ। ਸੋ ਸਤਸੰਗਤ ਜੀ ਆਪ ਜੀ ਛੇਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਜਿਸ ਵੇਲੇ ਕੀਤੀ, ਬੜਾ ਭਾਰੀ ਗੁਰਮਤਿ ਦਾ ਪ੍ਰਚਾਰ ਕੀਤਾ, ਨਾਲ ਹੀ ਵਦੁੱਲਾ ਅਤੇ ਨੱਥਾ ਢਾਡੀ ਰੱਖੇ। ਸ਼ਾਮ ਦੇ ਟਾਈਮ ਸਤਸੰਗ ਜੀ ਬਾਰਾਂ ਗਾਉਂਦੇ, ਵੀਰ ਰਸ ਯੋਧਿਆਂ 'ਚ ਭਰਦੇ, ਸ਼ਸਤਰ ਵਿੱਦਿਆ ਗੁਰੂ ਘਰ 'ਚ ਪ੍ਰਗਟ ਹੋਈ, ਅਕਾਲ ਤਖ਼ਤ ਸਤਸੰਗ ਜੀ ਪ੍ਰਗਟ ਹੋਇਆ, ਅਕਾਲ ਪੁੰਗਾ ਕਿਹਾ ਕਰਦੇ ਸੀ, ਹੁਣ ਤਾਂ ਆਪਾਂ ਅਕਾਲ ਤਖ਼ਤ ਕਹਿੰਦੇ, ਅਸੀਂ ਨਾ ਅਕਾਲ ਪੁੰਗਾ ਹੈ। ਸੋ ਉਸ ਤੋਂ ਉਪਰੰਤ ਸਤਸੰਗ ਜੀ ਸੱਤਵੇਂ ਪਾਤਸ਼ਾਹ ਨੇ ਪੁੱਛਿਆ, ਮਹਾਰਾਜ ਜੀ ਕੀ ਹੁਕਮ ਹੈ? ਆਪ ਗੁਰਤਾ ਗੱਦੀ ਬਖਸ਼ਾ ਕਰਨ ਲੱਗੇ ਹੋ, ਦਾਦਾ ਗੁਰੂ ਜੀ ਨੂੰ ਪੁੱਛਣ ਲੱਗੇ ਕਿ ਅਸੀਂ ਵੀ ਜੰਗ ਲੜੀਏ। ਕਹਿੰਦੇ ਤੁਸੀਂ ਜੰਗ ਨਹੀਂ ਲੜਨਾ, ਤੁਸੀਂ ਵੀ ਗੁਰਮਤਿ ਦਾ ਪ੍ਰਚਾਰ ਕਰਨਾ, ਗੁਰਬਾਣੀ ਦਾ। ਕਹਿੰਦੇ ਜੇ ਕੋਈ ਚੜ੍ਹ ਕੇ ਆਵੇ, ਕਹਿੰਦੇ ਜੇ ਕੋਈ ਚੜ੍ਹ ਕੇ ਆਊਗਾ ਤੁਹਾਡੇ ਤੱਕ ਪਹੁੰਚੇਗਾ ਨਹੀਂ, ਪਰ ਘੋੜ ਸਵਾਰ ਸੂਰਮੇ ਫੌਜ ਜ਼ਰੂਰ ਰੱਖਣੀ ਹੈ। 2200 ਸਵਾਰ ਸੱਤਵੇਂ ਪਾਤਸ਼ਾਹ ਨੇ ਰੱਖਿਆ ਖਾਲਸਾ ਜੀ, ਰੋਜ਼ 100 ਗਾਗਰ ਪਾਣੀ ਦੇ ਨਾਲ ਇਸ਼ਨਾਨ ਕਰਿਆ ਕਰਦੇ, 100 ਕਲੀ ਦਾ ਚੋਲਾ ਪਾਇਆ ਕਰਦੇ, ਹਵਾ ਭਰ ਕੇ ਚੋਲੇ। ਸਤਸੰਗ ਜੀ ਫੁੱਲ ਟੁੱਟ ਗਿਆ ਸੀ ਟਹਿਣੀ ਤੋਂ, 6ਵੇਂ ਪਾਤਸ਼ਾਹ ਨੇ ਬਗੀਚੇ ਜਦੋਂ ਫੁੱਲ ਟੁੱਟਿਆ ਦੇਖਿਆ, ਸੈਰ ਕਰਨ ਗਏ ਸੀ ਬਾਬਾ ਕੀਰਤਪੁਰ ਸਾਹਿਬ ਬਾਗ ਸੀ ਜਿਹੜਾ, ਮਹਾਰਾਜ 6ਵੇਂ ਪਾਤਸ਼ਾਹ ਕਹਿੰਦੇ ਭਾਈ ਆਹ ਜਦੋਂ ਅਸੀਂ ਲੰਘੇ ਸੀ ਇਸ ਥਾਂ ਦੇ ਦੀ, ਆਹ ਕੀ ਸੋਹਣਾ ਇੱਥੇ ਫੁੱਲ ਸੀ ਟਹਿਕਦਾ, ਇਹ ਇਸ ਵੇਲੇ ਇਹ ਟੁੱਟ ਚੁੱਕਿਆ ਲਟਕਦਾ ਵਿਚਾਰਾ ਟਹਿਣੀ ਨਾਲ, ਇਹ ਕਿਹਨੇ ਤੋੜਤਾ? ਸੇਵਕ ਕਹਿੰਦੇ ਮਹਾਰਾਜ ਤੁਹਾਡੇ ਪੋਤਰੇ ਦਾ ਚੋਲਾ ਫਸ ਗਿਆ। ਮਹਾਰਾਜ ਕਹਿੰਦੇ ਜਿਹਨੂੰ ਚਾਹ ਪਾਉਣ ਦਾ ਹੈ ਇੱਡੇ ਵੱਡੇ ਚੋਲੇ, ਉਹਨੂੰ ਸਾਂਭਣਾ ਨਹੀਂ ਚਾਹੀਦਾ ਚੋਲਾ? ਇੰਨਾ ਹੀ ਬਚਨ ਕਹੇ ਸੀ, ਸੱਤਵੇਂ ਪਾਤਸ਼ਾਹ ਪਿੱਛੇ ਆ ਰਹੇ ਸੀ, ਸੁਣਦੇ ਸੀ। ਸਾਰੀ ਜ਼ਿੰਦਗੀ ਖਾਲਸਾ ਜੀ ਪਰਨ ਸੀ, ਸੱਤਵੇਂ ਪਾਤਸ਼ਾਹ ਨੇ ਜਦੋਂ ਚੱਲਣਾ ਨਾ, ਜਦੋਂ ਹੀ ਸਾਰੇ ਚੋਲੇ ਨੂੰ ਐਂ ਪਕੜ ਲੈਣਾ ਸੱਥ ਦੀ ਹੱਥ ਦੇ ਨਾਲ, ਕਿ ਦਾਦਾ ਜੀ ਨੇ ਇਹ ਹੁਕਮ ਕੀਤਾ ਸੀ ਕਿ ਜਿਹਨੇ ਏਡਾ ਵੱਡਾ ਚੋਲਾ ਪਾਉਣਾ ਸਾਂਭਦਾ ਕਿਉਂ ਨਹੀਂ। 36 ਲੱਖ ਸਤਸੰਗੀ ਮੂਲ ਮੰਤਰ ਦਾ ਅਭਿਆਸ ਕੀਤਾ, ਜਪਜੀ ਸਾਹਿਬ ਦਾ ਬੜਾ ਭਾਰੀ ਅਭਿਆਸ ਕੀਤਾ, ਗੁਰਬਾਣੀ ਦਾ ਅਦਬ ਸਤਸੰਗ ਜੀ ਕਰਨ ਰੱਖਣਾ ਸਿਖਾਇਆ ਸਿੱਖਾਂ ਨੂੰ। ਰਾਗੀ ਸਿੱਖ ਆਏ ਮਹਾਰਾਜ ਦੇ ਸਤਸੰਗ ਜੀ ਪਲਣ ਕੋਲੇ ਆ ਕੇ ਥੱਲੇ ਕੀਰਤਨ ਕਰਨ ਲੱਗ ਗਏ। ਸਤਿਗੁਰੂ ਜੀ ਸਾਵਧਾਨ ਹੋ ਕੇ ਐਸਾ ਉੱਠੇ, ਸਤਸੰਗ ਜੀ ਬਰਾਜੇ ਹੋਏ ਸਨ ਬਹੁਤ ਛੇਤੀ ਦੇਣੇ ਕਿ ਗੁਰਬਾਣੀ ਅਸੀਂ ਉੱਚੇ ਪਏ ਹੋਈਏ ਤੇ ਗੁਰਬਾਣੀ ਥੱਲੇ ਗਾਇਨ ਹੋਵੇ। ਜਿਹਦੇ ਸਤਸੰਗ ਜੀ ਉੱਠਦਿਆਂ ਦੇ ਸੱਟ ਵੱਜੀ, ਫੱਟੀ ਵੱਜੀ ਬਾਹੀ ਸੀ ਜਿਹੜੀ, ਰਗੜ ਖਾ ਗਏ। ਕੀਰਤਨ ਕਰਨੋਂ ਸਿੱਖ ਬੰਦ ਹੋਏ, ਕਹਿੰਦੇ ਮਹਾਰਾਜ ਕੀ ਭਾਣਾ ਵਰਤੇ ਆਪ ਏਡੀ ਛੇਤੀ? ਕਹਿੰਦੇ ਗੁਰਸਿੱਖੋ ਇਹ ਬਾਣੀ ਪਤਾ ਕੀ ਵਸਤੂ ਹੈ? ਸਾਡੀ ਦੇਹ ਦਾ ਸਤਿਕਾਰ ਨਹੀਂ ਇੰਨਾ ਕਰਨਾ ਚਾਹੀਦਾ ਜਿੰਨਾ ਸ਼ਬਦ ਦਾ। ਜਦੋਂ ਗੁਰੂ ਅਰਜਨ ਦੇਵ ਜੀ ਨੇ ਸਤਸੰਗ ਜੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਰਚ ਦਿੱਤੀ, ਉਸ ਤੋਂ ਬਾਅਦ ਮੰਜੇ ਤੇ ਨਹੀਂ ਪਏ, ਆਖੋ ਵਾਹਿਗੁਰੂ। ਆਪ ਜੀ ਹੁਣ ਤੱਕ ਵੀ ਚੱਲ ਕੇ ਦੇਖੋ ਅਕਾਲ ਤਖ਼ਤ ਤੋਂ ਤਾਂ ਦੁਬਾਰਾ ਸਤਸੰਗ ਜੀ ਤਿਆਰੀਆਂ ਹੋ ਰਹੀਆਂ ਹਨ। ਜਿਹੜਾ ਕੋਠਾ ਸਾਹਿਬ ਹੈ, ਆਪ ਜੀ ਉੱਥੇ ਸਤਸੰਗ ਜੀ ਮਹਾਰਾਜ ਦਾ ਬਿਰਾਜਮਾਨ ਕਰਦੇ। ਜਦੋਂ ਹਰਿਮੰਦਰ ਸਾਹਿਬ 'ਚ ਪ੍ਰਕਾਸ਼ ਕਰਨਾ ਸਰੂਪ ਸ਼ੁਰੂ ਕਰ ਦਿੱਤਾ, ਉਸ ਤੋਂ ਬਾਅਦ ਆਪ ਮਹਿਲਾਂ 'ਚ ਨਹੀਂ ਗਏ 5ਵੇਂ ਪਾਤਸ਼ਾਹ। ਰਾਤਰੀ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਪੜ੍ਹਗ ਦੇ ਥੱਲੇ ਪਿਆ ਕਰਦੇ ਰੋਜ਼। 7ਵੇਂ ਪਾਤਸ਼ਾਹ ਉਸ ਵੇਲੇ ਸਿੱਖਾਂ ਨੂੰ ਸਤਸੰਗ ਜੀ ਸਾਵਧਾਨ ਕੀਤਾ, ਕਹਿੰਦੇ ਗੁਰਸਿੱਖੋ ਗੁਰਬਾਣੀ ਜਿਨ ਭਾਏ ਨਹੀਂ ਧਾਰਾ, ਜਾਣੋ ਸੋ ਨਹੀਂ ਸਿੱਖ ਹਮਾਰਾ। ਜਿਨ੍ਹਾਂ ਨੇ ਗੁਰਬਾਣੀ ਦਾ ਭੈ ਨਹੀਂ ਕੀਤਾ, ਅਦਬ ਨਹੀਂ ਕੀਤਾ, ਉਹ ਸਾਡਾ ਸਿੱਖ ਨਹੀਂ ਹੈ। ਅਸੀਂ ਤਾਂ ਭਾਈ ਜੇਬਾਂ 'ਚ ਗੁਟਕੇ ਪਾਈ ਫਿਰਦੇ, ਕੋਈ ਸੁੱਚਮਨੀ ਰੱਖਦੇ, ਉਸੇ ਤਰ੍ਹਾਂ ਦੇ ਹੱਥ ਲਾ ਦਿੰਦੇ, ਪਰ ਗੁਰਬਾਣੀ ਪ੍ਰਤੱਖ ਗੁਰੂ ਸਰੂਪ ਹੈ। ਇਹ ਭਾਈ ਪ੍ਰਚਾਰ ਕੀਤਾ ਮਹਾਰਾਜ 7ਵੇਂ ਪਾਤਸ਼ਾਹ ਨੇ। ਉਸ ਤੋਂ ਉਪਰੰਤ ਸਤਸੰਗ ਜੀ ਰਾਮ ਰਾਏ ਨੂੰ ਬਖਸ਼ਾਂ ਕਰਨੀਆਂ, 72 ਸਤਸੰਗ ਦੀ ਕਲਾ ਦਿਖਾਉਣੀਆਂ, ਔਰੰਗਜ਼ੇਬ ਨੇ ਖੁਸ਼ ਹੋ ਕੇ ਦੇਹਰਾਦੂਨ ਦਾ ਸਾਰਾ ਪਰਗਣਾ ਭੇਟਾ ਕਰ ਦੇਣਾ, ਇਹ ਸਭ ਗੁਰੂ ਘਰ ਦਾ ਪ੍ਰਤਾਪ ਹੋਇਆ। ਦਾਰਾ ਸ਼ਿਕੋਹ ਨੂੰ ਸ਼ੇਰ ਦੀ ਮੁੱਛ ਸਤਸੰਗਤ ਜੀ ਖਵਾ ਦਿੱਤੀ ਸੀ ਕਿਸੇ ਪਦਾਰਥ 'ਚ ਪਾ ਕੇ ਔਰੰਗਜ਼ੇਬ ਨੇ, ਕਿ ਮੇਰਾ ਭਰਾ ਮਰ ਜਾਵੇ, ਮੈਨੂੰ ਉਡਾਕ ਵਿਘਨ ਹੈ, ਮੈਂ ਰਾਜ ਦੇ ਵਿੱਚ ਇਹ ਰਾਜ ਨਾ ਸਾਂਭ ਲਵੇ, ਰਾਜੀ ਨਹੀਂ ਸੀ ਹੁੰਦਾ। ਉਸ ਵੇਲੇ ਸਤਸੰਗ ਜੀ ਸ਼ਾਹਜਹਾਨ ਨੇ ਬੇਨਤੀ ਕੀਤੀ ਸਾਰੇ ਥਾਂ ਥਾਂ 'ਤੇ ਕਿ ਮੇਰਾ ਪੁੱਤਰ ਰਾਜੀ ਨਹੀਂ ਹੋ ਰਿਹਾ, ਕੋਈ ਹੈ ਵੈਦ ਐਸਾ? ਵੈਦਾਂ ਨੇ ਸਤਸੰਗਤ ਜੀ ਲੌਂਗ ਤੇ ਇੱਕ ਹਰੜ 17-17 ਸਰਸਾਹੀ ਦੇ ਕਹੇ ਕਿ ਇੰਨੇ ਇੰਨੇ ਤੋਲ ਦੇ ਲੌਂਗ ਤੇ ਹਰੜ ਮਿਲਣ ਤਾਂ ਤੇਰਾ ਪੁੱਤਰ ਰਾਜੀ ਹੋ ਸਕਦਾ। ਬੜੀਆਂ ਥਾਵਾਂ ਦੇਖੀਆਂ, ਪਸਾਰੀਆਂ ਦੀਆਂ ਹੱਟਾਂ ਸਤਸੰਗ ਜੀ ਟੋਲ ਟੋਲ ਕੇ ਥੱਕ ਗਏ, ਪਰ ਕਿੱਥੋਂ ਮਿਲੇ? ਕੀਰਤਪੁਰ ਸਾਹਿਬ ਸੱਤਵੇਂ ਪਾਤਸ਼ਾਹ ਦੇ ਸਤਸੰਗਤ ਜੀ ਭੰਡਾਰੇ ਚੋਂ ਮਿਲੇ। ਐਡੀਆਂ ਵੱਡੀਆਂ ਬਖਸ਼ਾਂ ਇਹ ਸੱਤਵੇਂ ਪਾਤਸ਼ਾਹ ਨੇ ਕੀਤੀਆਂ। ਆਪ ਜੀ ਸਤਸੰਗ ਜੀ ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਆਪਾਂ ਅਵਤਾਰ ਦਿਵਸ ਮਨਾ ਰਹੇ ਹਾਂ। ਕੀਰਤਪੁਰ ਸਾਹਿਬ ਵਿਖੇ 1713 ਬਿਕਰਮੀ ਸੰਮਤ, ਜਿਹਨੂੰ ਆਪਾਂ ਆਪਣੇ ਦੇਸ਼ ਦਾ ਚੱਲਦਾ ਹੈ, ਦਸਵੀਂ ਨੇਰ ਪੱਖ ਦੀ ਸਤਸੰਗ ਸਾਉਣ ਦਾ ਮਹੀਨਾ, ਨੇਰ ਪੱਖ ਦੀ ਦਸਵੀਂ ਵਾਲੇ ਦਿਨ ਤੜਕੇ ਆਪ ਜੀ ਨੇ ਗੁਰਸਿੱਖ ਅਵਤਾਰ ਧਾਰਿਆ ਹੈ। ਨੰਨੇ ਸਰੂਪ ਦੇ ਅੰਦਰ ਆਪ ਜੀ ਦੇ ਮਾਤਾ ਜੀ ਗੁਰੂ ਹਰ ਮਾਤਾ ਹਰਕ੍ਰਿਸ਼ਨ ਕੌਰ ਜੀ ਹਨ, ਸੰਤੋਖੀ ਚੰਦ ਕੌਰ ਜੀ, ਲਾਡੋ ਜੀ, ਕੋਟ ਕਰਿਆਣੀ ਜੀ, ਇਤਾਦਿਕ ਸਤਸੰਗਤ ਜੀ, ਰਾਮ ਕੌਰ ਜੀ, ਇਹ ਸੱਤ ਮਹਾਰਾਜ ਦੇ ਮਹਿਲ ਸਨ। ਗੰਗਾਗੜ੍ਹ ਦਾ ਰਾਜਾ ਰਾਜਾ ਰਾਮ ਸਤਸੰਗ ਜੀ ਦੇ ਲੜਕੀਆਂ ਹੀ ਸੀ। ਇਹਨੇ ਆ ਕੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਮੇਰੀਆਂ ਪੁੱਤਰੀਆਂ ਨੇ ਇੱਕ ਰਾਣੀ ਤੋਂ ਨਹੀਂ ਹਨ, ਕਿਉਂ ਇੱਕ ਰਾਣੀ ਤੋਂ ਉਨੀਆਂ ਹਾਣ ਪ੍ਰਮਾਣ ਨਹੀਂ ਹੋ ਸਕਦੀਆਂ। ਕਈ ਰਾਣੀਆਂ ਦੀਆਂ ਕੁੱਖਾਂ ਤੋਂ ਪ੍ਰਗਟ ਹੋਈਆਂ ਜੀ, ਮੇਰੇ ਕੋਈ ਪੁੱਤਰ ਨਹੀਂ, ਕਿਰਪਾ ਕਰੋ, ਮੈਂ ਆਪਣੀਆਂ ਲੜਕੀਆਂ ਨੂੰ ਤੁਹਾਡੇ ਮਹਾਰਾਜ ਪੋਤੇ ਦੀਆਂ ਦਾਸੀਆਂ ਬਣਾਉਣਾ ਚਾਹੁੰਦਾ, ਮੈਂ ਅਰਦਾਸ ਕੀਤੀ ਹੈ, ਮੇਰੀ ਕਾਮਨਾ ਪੂਰੀ ਕਰੋ। ਉੱਥੇ ਵਿਸ਼ੇ ਵਾਸ਼ਨਾ ਦਾ ਸਵਾਰ ਨਹੀਂ, ਇਹ ਨਹੀਂ ਵੀ ਕਿਉਂ ਸ਼ਾਦੀਆਂ ਹੋਈਆਂ। ਸਤਸੰਗਤ ਜੀ ਗੁਰੂ ਸਾਹਿਬ ਜਤੀ ਸਤੀ ਹਨ, ਉਹ ਪ੍ਰੇਮੀ ਦੀ ਰਾਜੇ ਦੀ ਕਾਮਨਾ ਪੂਰੀ ਕਰਨ ਵਾਸਤੇ ਮਹਾਰਾਜ ਨੇ ਸਤਸੰਗਤ ਜੀ ਇਹਨਾਂ ਨੂੰ ਗੁਰੂ ਘਰ ਵਿੱਚ ਥਾਂ ਦਿੱਤੀ। ਸਾਰੀਆਂ ਬ੍ਰਹਮ ਗਿਆਨ ਦੇ ਵਿੱਚ ਸਥਿਤ ਰਹੀਆਂ, ਕੋਈ ਸੰਸਾਰ ਦੀ ਵਾਸ਼ਨਾ ਮਾਤਾਵਾਂ ਦੇ ਮਨ ਵਿੱਚ ਨਹੀਂ ਸੀ। ਸਤਸੰਗਤ ਜੀ ਰਾਮ ਕੁਰ ਦੀ ਕੁੱਖ ਤੋਂ ਕੇਵਲ ਰਾਮ ਰਾਏ ਦਾ ਪ੍ਰਗਟ ਹੋਣਾ, ਉਹ ਵੱਡੇ ਸਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਤਸੰਗਤ ਜੀ ਮਾਤਾ ਕ੍ਰਿਸ਼ਨ ਕੌਰ ਜੀ ਦੇ ਕੁੱਖੋਂ, ਐਸੇ ਸਤਿਗੁਰੂ ਜੀ ਸਤਸੰਗਤ ਜੀ ਅਵਤਾਰ ਧਾਰਨ ਤੋਂ ਬਾਅਦ ਬੱਚਿਆਂ ਵਾਲੀ ਚੰਚਲ ਮਤ ਨਹੀਂ ਸੀ ਆਪ ਦੀ, ਸਦਾ ਵਾਸਤੇ ਸਤਸੰਗ ਵਿਚਾਰਸ਼ਾਲੀ ਬਿਰਤੀ ਦੁਆਰਾ ਬਾਣੀ ਪੜ੍ਹਦੇ ਸੁਣਦੇ ਰਹਿੰਦੇ, ਗੁਰਮੁਖੀ ਅੱਖਰ ਸਿੱਖੇ, ਸੰਸਾਰਕ ਮਰਿਆਦਾ ਅਨੁਸਾਰ ਸਤਸੰਗ ਜੀ ਗੁਰਮੁਖੀ ਪੜ੍ਹੀ ਔਰ ਗੁਰਬਾਣੀ ਸਤਸੰਗਤ ਜੀ ਜੁੜ ਗਏ। ਸਿੱਖਾਂ ਨੇ ਆ ਕੇ ਦਰਸ਼ਨ ਕਰਨੇ ਕਿ ਗੁਰੂ ਕੇ ਸਾਹਿਬਜ਼ਾਦੇ ਕੀ ਸੋਹਣੇ ਹਨ। ਬਹੁਤ ਦੂਰੋਂ ਸੰਗਤ ਆਈ, ਸਿਆਣੇ ਸਿੱਖਾਂ ਨੇ ਸੱਤਵੇਂ ਪਾਤਸ਼ਾਹ ਤੋਂ ਪੁੱਛਿਆ, ਮਹਾਰਾਜ ਜੀ ਇਹ ਤੁਹਾਡੇ ਸਾਹਿਬਜ਼ਾਦੇ ਬੜੇ ਸੁੰਦਰ ਰੂਪ ਵਾਲੇ ਨੇ, ਗੁਰੂ ਮਹਾਰਾਜ ਕਿਹਨੂੰ ਬਣਾਓਗੇ ਇਹਨਾਂ ਚੋਂ? ਸੱਤਵੇਂ ਪਾਤਸ਼ਾਹ ਕਹਿੰਦੇ, ਭਾਈ ਇਹ ਤਾਂ ਗੁਰੂ ਨਾਨਕ ਦੇਵ ਜੀ ਦਾ ਘਰ ਹੈ, ਸੱਚਖੰਡ ਧੁਰੋਂ ਹੁਕਮ ਹੈ, ਉਹ ਜ਼ਿੰਮੇਵਾਰੀ ਨਿਭਾਵੇਗਾ। ਕਹਿੰਦੇ, ਮਹਾਰਾਜ ਸਾਨੂੰ ਤਾਂ ਇੰਨਾ ਗਿਆਨ ਨਹੀਂ, ਕਿਰਪਾ ਕਰਕੇ ਦੱਸ ਦਿਓ ਤੁਸੀਂ, ਉਹੀ ਸਾਨੂੰ ਭਰੋਸਾ ਆ ਜਾਵੇ, ਆਪ ਜੀ ਤੋਂ ਬਾਅਦ ਫਿਰ ਉਸੇ ਨੂੰ ਅਸੀਂ ਗੁਰੂ ਮੰਨਾਂਗੇ। ਨਹੀਂ ਤਾਂ ਮਹਾਰਾਜ ਪੰਜਵੇਂ ਪਾਤਸ਼ਾਹ ਨਾਲ ਥੋੜ੍ਹੇ ਪਿਰਥੀਏ ਨੇ ਝਗੜੇ ਪਾਏ, ਮੈਂ ਗੁਰੂ ਹਾਂ, ਧੀਰ ਮੱਲ ਥੋੜ੍ਹੀ ਈਰਖਾ ਕੀਤੀ, ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਦੱਸ ਦਿਓ। ਸਤਿਗੁਰੂ ਜੀ ਕਹਿੰਦੇ, ਲੈ ਭਾਈ ਸਿੱਖਾ, ਸਾਡੇ ਦੋਨੋਂ ਸਾਹਿਬਜ਼ਾਦੇ ਦੋ ਅੱਡ ਅੱਡ ਕਮਰਿਆਂ ਵਿੱਚ ਕੋਠੜੀਆਂ ਵਿੱਚ ਪਾਠ ਕਰਦੇ ਹੈ, ਪੋਥੀਆਂ ਪ੍ਰਕਾਸ਼ ਨੇ, ਮੰਜੀ ਸਾਹਿਬ ਦੀਆਂ ਤਾਬਿਆਂ 'ਚ ਬੈਠੇ ਨੇ, ਆਹ ਸੂਈ ਲੈ ਜਾ, ਬਾਣੀ ਸੁਣੀ ਬੈਠ ਕੇ, ਪਾਵਿਆਂ 'ਚ ਘਬੋ ਕੇ ਸੂਈ ਦੇਖ ਲਈ, ਤੈਨੂੰ ਆਪੇ ਹੀ ਪਤਾ ਲੱਗ ਜੂ ਵੀ ਸਾਡੇ ਤੋਂ ਬਾਅਦ ਗੁਰੂ ਕੌਣ ਹੋਊ। ਉਸ ਵੇਲੇ ਸਤਸੰਗਤ ਜੀ ਉਹ ਸਿੱਖ ਗਿਆ ਸੂਈ ਲੈ ਕੇ, ਜਿੱਥੇ ਰਾਮ ਰਾਏ ਸਤਸੰਗ ਜੀ ਪਾਠ ਕਰ ਰਿਹਾ ਸੀ ਉੱਥੇ ਜਾ ਕੇ ਮੱਥਾ ਟੇਕਿਆ, ਬੈਠ ਗਿਆ, ਬਾਣੀ ਸੁਣਨ ਲੱਗ ਗਿਆ। ਬੜੀ ਰਸੀਲੀ ਆਵਾਜ਼ ਹੈ ਰਾਮ ਰਾਏ ਦੀ, ਫਿਰ ਵੀ ਗੁਰੂ ਪੁੱਤਰ ਹੈ। ਪੰਗਤੀ ਕੀ ਸੀ ਮੁੱਖ ਵਿੱਚ? ਅਣਖ ਜਤਨ ਕਰ ਆਤਮ ਨਹੀਂ ਦਰਬੈ, ਹਰ ਦਰਗ ਕੋ ਕੈਸੇ ਗਵੈ। ਇਹ ਰਾਮ ਰਾਏ ਦੇ ਮੁਖੋਂ ਸਿੱਖ ਨੇ ਪੰਗਤੀ ਸੁਣੀ ਗੁਰਬਾਣੀ ਦੀ, ਅਨੇਕਾਂ ਯਤਨ ਕਰਕੇ ਜਿਹਦਾ ਮਨ ਨਹੀਂ ਢਲਿਆ ਹੈ, ਸ਼ਰਧਾ ਦੇ ਅੰਦਰ, ਭਾਵਨਾ ਪ੍ਰੇਮ ਦੇ ਅੰਦਰ ਹਰੀ ਦੀ ਦਰਗਾਹ 'ਚ ਕਿਵੇਂ ਜਾਵੇਗਾ? ਉਹਦਾ ਜਨਮ ਸਫਲਾ ਨਹੀਂ ਹੈ। ਹੌਲੀ ਦਿਨ ਸਤਸੰਗ ਜੀ ਨਾਲੇ ਬਾਣੀ ਸੁਣਦਾ ਰਿਹਾ, ਜਦੋਂ ਸੂਈ ਘਵੋ ਕੇ ਦੇਖੀ ਸਤਸੰਗ ਜੀ ਖੂਬੀ ਨਾ, ਭਾਵੇਂ 'ਚ ਕਿਹੜਾ ਹੀ ਹੁੰਦਾ ਪਾਵਾ ਤਾਂ, ਉੱਥੋਂ ਉੱਠਿਆ ਮੱਥਾ ਟੇਕ ਕੇ ਦੂਸਰੇ ਕਮਰੇ ਸਤਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਾਠ ਕਰ ਰਹੇ ਸੀ। ਕੋਈ ਪਤਾ ਨਹੀਂ ਕੌਣ ਆਇਆ ਹੈ, ਕੌਣ ਜਾਂਦਾ ਹੈ, ਇੱਕਦਮ ਇੱਕ ਰਸ ਬਾਣੀ ਦਾ ਆਨੰਦ ਮਾਣਦੇ। ਬ੍ਰਹਮ ਨਾਮ ਬ੍ਰਹਮਾਨੰਦ ਵਿੱਚ ਬਿਰਤੀ ਲੀਨ ਹੈ। ਸਤਸੰਗਤ ਜੀ, ਆਤਮਾ ਪ੍ਰਾਤਮਾ ਏਕੋ ਕਰੈ ਅੰਤਰ ਕੀ ਦੁਬਧਾ ਅੰਤਰ ਜਰੈ, ਐਸੀਆਂ ਪੰਕਤੀਆਂ ਆਪ ਜੀ ਪੜ੍ਹ ਰਹੇ ਸੀ। ਜਿੱਥੇ ਦੁਬਧਾ ਚਲੀ ਗਈ ਉੱਥੇ ਸਤਸੰਗਤ ਜੀ ਹਿਰਦਾ ਨਰਮ ਹੀ ਨਰਮ, ਜਿੱਥੇ ਦੁਆਤ ਨਹੀਂ ਹੈ ਉੱਥੇ ਬ੍ਰਹਮ ਹੀ ਬ੍ਰਹਮ ਹੈ। ਨੇੜੇ ਕੀਤੀ ਸੂਈ ਸਤਸੰਗ ਜੀ ਹੱਥੋਂ ਹੀ ਛੁੱਟ ਗਈ, ਪਤਾ ਹੀ ਨਹੀਂ ਕਿੱਧਰ ਚਲੀ ਗਈ। ਮੋਮ ਵਾਂਗੂ ਢਲਕੇ ਪਾਵੇ ਹੋਏ ਸੀ ਸਤਸੰਗ ਜੀ, ਬਾਣੀ ਦਾ ਏਡਾ ਵੱਡਾ ਪ੍ਰਤਾਪ ਸੀ। ਸਿੱਖ ਆ ਗਿਆ ਸੱਤਵੇਂ ਪਾਤਸ਼ਾਹ, ਕਹਿੰਦੇ ਭਾਈ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਿਆ, ਕਹਿੰਦਾ ਕਰਿਆ ਆਇਆ ਜੀ। ਕਹਿੰਦੇ ਪਤਾ ਲੱਗਿਆ ਕੁਝ? ਕਹਿੰਦੇ ਮਹਾਰਾਜ ਜੀ ਤੁਸੀਂ ਸੂਈ ਦਿੱਤੀ ਸੀ। ਕਹਿੰਦੇ ਦਿਆ ਲਿਆ ਫਿਰ ਕਿੱਥੇ ਹੈ? ਕਹਿੰਦੇ ਮਹਾਰਾਜ ਵੱਡਾ ਸਾਹਿਬਜ਼ਾਦੇ ਦਾ ਬੜਾ ਰਸੀਲੀ ਆਵਾਜ਼ ਵਾਲਾ ਪਾਠ ਸੀ, ਮੈਂ ਉਹ ਪਾਵੇ 'ਚ ਘੋ ਕੇ ਦੇਖੀ ਮੰਜੀ ਸਾਹਿਬ ਦੇ 'ਚ, ਲੱਕੜ ਕਿਹੜੀ ਹੁੰਦੀ ਹੈ ਕਿਹੜੀ ਦੇਖੀ। ਉਹ ਪਾਵੇ ਪਤਾ ਨਹੀਂ ਕਾਹਦੇ ਬਣਾਏ ਮਹਾਰਾਜ ਜੀ, ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਾਠ ਕਰ ਰਹੇ ਨੇ। ਉੱਥੇ ਮੈਂ ਨੇੜੇ ਹੋ ਕੇ ਜਦੋਂ ਸੂਈ ਘਵਾਉਣ ਲੱਗਾ ਜੀ, ਜਿਵੇਂ ਮੋਮ ਹੁੰਦੀ ਹੈ, ਮੋਮ ਦੇ ਵਿੱਚ ਖੁੱਭ ਜਾਂਦੀ ਹੈ ਸੂਈ, ਐਂ ਜੀ ਵਿੱਚੇ ਹੀ ਖੁੱਭ ਗਈ, ਮੇਰੇ ਤਾਂ ਹੱਥ ਨਹੀਂ ਆਈ। ਕਹਿੰਦੇ ਫਿਰ ਹੁਣ ਤੈਨੂੰ ਪਤਾ ਲੱਗ ਗਿਆ ਵੀ ਗੁਰਤਾ ਗੱਦੀ ਦਾ ਮਾਲਕ ਕੌਣ ਬਣੂ, ਪਰ ਹੁਣ ਤੂੰ ਦੱਸੀ ਨਾ ਘਰ 'ਚ ਪਹਿਲਾਂ ਇੰਨਾ ਝਗੜੇ ਪੈਣ ਲੱਗ ਜਾਣ, ਸਾਹਿਬਜ਼ਾਦੇ ਨਾਲ ਲੜ ਪੈਣ, ਈਰਖਾ ਨਾ ਕਰਨ। ਪਤਾ ਲੱਗ ਗਿਆ ਸੀ ਕਿ ਇੰਨਾ ਹਿਰਦਾ ਕੋਮਲ, ਪਾਠ ਕਰਦਿਆਂ ਮੰਜੀ ਸਾਹਿਬ ਦੇ ਪਾਵੇ ਵੀ ਸੱਤ ਜੀ ਢਲ ਜਾਣ, ਇਹ ਵਸਤਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਹੈ ਖਾਲਸਾ ਜੀ, ਜਿਨ੍ਹਾਂ ਦਾ ਅੱਜ ਗੁਰਪੁਰਬ ਆਪਾਂ ਮਨਾ ਰਹੇ। ਦੁਨੀਆਂ ਦੇ ਉੱਤੇ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ, ਸਮੇਂ ਸਮੇਂ ਸਿਰ ਸਤ ਸੰਗਤ ਜੀ ਅਵਤਾਰ ਆਉਂਦੇ ਰਹੇ, ਉਹ ਵਾਹਿਗੁਰੂ ਦਾ ਹੁਕਮ ਨਾਲ ਹੀ ਆਉਂਦੇ ਰਹੇ। ਜਿੰਨੀ ਸ੍ਰਿਸ਼ਟੀ ਅਸਾਂ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਸਾਰੀ ਸ੍ਰਿਸ਼ਟੀ ਹੁਕਮ ਦੇ ਅੰਦਰ ਹੈ। ਜੇ ਕੋਈ ਪਾਪ ਕਰਦਾ ਹੈ ਉਹ ਹੁਕਮ ਤੋਂ ਬਿਨਾਂ ਨਹੀਂ ਕਰਦਾ, ਕਿਉਂ? ਉਹਦੇ ਪੂਰਵਲੇ ਪਾਪ ਕੀਤੇ ਨੇ, ਉਹ ਪੂਰਵਲਾ ਜਿਹੜਾ ਪਾਪ ਕਰਮ ਨੂੰ ਹੋਰ ਪਾਪ ਕਰਨ ਵਾਸਤੇ ਸਤਸੰਗ ਹੀ ਪ੍ਰੇਰਦਾ ਹੈ। ਆਪਾਂ ਸੰਗਤ ਵਿੱਚ ਬੈਠੇ ਹਾਂ, ਪੂਰਵਲਾ ਪੁੰਨ ਲੈ ਕੇ ਆਏ, ਉਹ ਜਿਹੜਾ ਪਹਿਲਾਂ ਪੁੰਨ ਕੀਤਾ ਹੋਇਆ ਉਹ ਆਪਾਂ ਨੂੰ ਪ੍ਰੇਰ ਕੇ ਲਿਆਇਆ ਇੱਥੇ, ਆਪਾਂ ਨਹੀਂ ਆਏ। ਕਾਠ ਕੀ ਪੁੱਤਰੀ ਕਹਾਂ ਕਰੇ ਬੱਪਲੀ ਖਿਲਾਫ ਨਹਾਰੋ ਜਾਣਾ, ਜਿਵੇਂ ਕਾਠ ਦੀ ਪੁੱਤਰੀ ਦੇ ਅੰਦਰ ਆਤ ਸ਼ਕਤੀ ਨਹੀਂ, ਜਿਵੇਂ ਤਾਰ ਕੋਈ ਪਿੱਛੇ ਖਿੱਚਦਾ ਉਵੇਂ ਨਾਚ ਕਰਦੀ ਹੈ, ਐਂ ਖਾਲਸਾ ਜੀ ਕਰਮ ਬੰਧ ਸ੍ਰਿਸ਼ਟੀ ਹੈ ਇਹ। ਸਾਰੇ ਜੀਵ ਸਤਸੰਗ ਜੀ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਸਾਰੇ ਸਤਸੰਗ ਜੀ ਕੋਈ ਮਿਲਦਾ ਕੋਈ ਵਿਛੜਦਾ, ਕੀਤੇ ਹੋਏ ਕਰਮਾਂ ਕਰਕੇ ਸਾਰੇ ਜੀਵ ਤੁਰੇ ਫਿਰਦੇ। ਸੋ ਸਾਰੀ ਸ੍ਰਿਸ਼ਟੀ ਵਾਹਿਗੁਰੂ ਦੇ ਹੁਕਮ ਵਿੱਚ ਹੈ। ਜਿਤਨੇ ਪਹਿਲੇ ਅਵਤਾਰ ਹੋਏ, ਜੇ ਜੇ ਭਏ ਪਹਿਲ ਅਵਤਾਰਾ, ਆਪ ਆਪ ਤਿੰਨ ਜਾਪ ਉਚਾਰ। ਜਿਹੜੇ ਪਹਿਲੇ ਅਵਤਾਰ ਹੋਏ ਖਾਲਸਾ ਜੀ, ਉਹਨਾਂ ਨੇ ਆਪਣਾ ਜਾਪ ਜਪਾਇਆ ਹੈ ਸਾਰੀ ਦੁਨੀਆਂ ਨੂੰ। ਰਾਮ ਚੰਦਰ ਜੀ ਹੋਏ, ਕ੍ਰਿਸ਼ਨ ਜੀ ਹੋਏ, ਉਹਨਾਂ ਨੇ ਸਤਸੰਗ ਜੀ ਆਪਣੇ ਸਰੂਪ ਦਾ ਧਿਆਨ ਧਰਾਇਆ, ਭਾਵੇਂ ਬ੍ਰਹਮ ਜਣਾਇਆ, ਬ੍ਰਹਮ ਤੋਂ ਲੁਕੋ ਕੇ ਨਹੀਂ ਰੱਖਿਆ ਉਪਦੇਸ਼, ਸਭ ਨੂੰ ਸਹੀ ਉਪਦੇਸ਼ ਦਿੱਤਾ ਗੀਤਾ ਆਦਿਕ, ਪਰ ਲੇਕਿਨ ਇਹ ਕਿਹਾ ਮੈਂ ਉਹ ਹੈ ਜਿਹੜਾ ਅਕਾਲ ਪੁਰਖ ਹੈ ਨਾ, ਜਿਹੜਾ ਗੁਰਬਾਣੀ 'ਚ ਵੀ ਆਉਂਦਾ ਵਾਹਿਗੁਰੂ 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 ਵਾਹਿ ਜੀਓ। ਉਹ ਕੌਣ ਹੈ? ਕਬਲ ਨੈਣ, ਸਰਗੁਣ ਸਰੂਪ ਦੇਹ ਧਾਰ ਕੇ ਕਬਲ ਵਰਗੇ ਉਹਦੇ ਨੇਤਰ ਨੇ, ਬਦਰ ਬੈਨ ਮਿੱਠੇ ਮਿੱਠੇ ਬਚਨ ਨੇ ਉਹਦੇ, ਕੋਟ ਸੈਨ ਸੰਗ ਸੋਭ ਕਹਿਤ ਮਾਜ ਸੋਧ ਜਿਸੇ ਦਹੀਂ ਭਾਤ ਖਾਏ ਜੀਓ। ਜਿਹਨੂੰ ਮਾਤਾ ਜਸੋਦਾ ਕਹਿੰਦੇ ਲੈ ਪੁੱਤ ਤੈਨੂੰ ਦਹੀਂ ਚੌਲ ਖਵਾਵਾਂ, ਦੇਹ ਧਾਰੀ ਨਾ। ਉਹ ਵਾਹਿਗੁਰੂ ਪਰਮੇਸ਼ਰ ਨੇ ਸਤ ਸੰਗਤ ਜੀ ਐਸੀ ਦੇਹ ਦੇ ਅੰਦਰ ਆਪਣੀ ਕਲਾ ਇਸਤ ਕਰਕੇ ਕ੍ਰਿਸ਼ਨ ਨੌ ਧਰਾ ਕੇ ਕਲਯੁਗ ਦੇ ਜੀਵਾਂ ਦਾ ਭਲਾ ਕੀਤਾ। ਸਤਯੁਗ ਤੈ ਮਾਣਿਓ ਛਲਿਓ ਬਲ ਬਾਬਨ ਭਾਇਓ, ਤ੍ਰੇਤੇ ਤੈ ਮਾਣਿਓ ਰਾਮ ਰੰਗ ਬੰਸ ਕਹਾਇਓ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਰਤਾਰਥ ਕੀਓ, ਉਗਰ ਸੈਨ ਕੋ ਰਾਜ ਭੈ ਭਗਤ ਜਨ ਦੀਓ। ਆ ਗਿਆ ਕਲਯੁਗ ਦਾ ਸਮਾਂ, ਕਲਯੁਗ ਪ੍ਰਮਾਣ ਨਾਨਕ ਗੁਰੰਗ ਦਮਰ ਕਹਾਇਓ, ਸ੍ਰੀ ਗੁਰੂ ਰਾਜ ਅਬਸ਼ਦ ਅਟਲ ਆਦਿ ਪੁਰਖ ਪਰਮਾਇਓ। ਇਹ ਆਦੀ ਪੁਰਖ ਦਾ ਸਤ ਸੰਗਤ ਜੀ ਪਰਮਾਇਓ ਪ੍ਰਮਾਣ ਹੈ, ਹੁਕਮ ਹੈ। ਜੋ ਉਹਨਾਂ ਅਵਤਾਰਾਂ ਨੇ ਕਿਰਿਆ ਕੀਤੀ ਉਹਨਾਂ ਨਾਲੋਂ ਸਤਸੰਗ ਜੀ ਅਧਿਕ ਪਰਉਪਕਾਰ ਗੁਰੂ ਸਾਹਿਬ ਨੇ ਕੀਤਾ। ਕੀ ਉਹਨਾਂ 'ਚ ਸ਼ਕਤੀ ਨਹੀਂ ਸੀ, ਮਹਾਰਾਜ ਜ਼ਿਆਦਾ ਸ਼ਕਤੀ ਸੀ? ਨਹੀਂ, ਵਾਹਿਗੁਰੂ ਸਾਰਿਆਂ ਨੂੰ ਸੱਤਾ ਸਪੁਰਤੀ ਦੇਣ ਵਾਲਾ ਹੈ। ਜੇ ਸਤਸੰਗਤ ਜੀ ਥਾਂ ਪਹਿਲਾਂ ਹੀ ਸਾਫ਼ ਹੈ, ਉੱਥੇ ਥੋੜ੍ਹੇ ਜਿਹੇ ਝਾੜੂ ਦੇਣ ਦੀ ਲੋੜ ਹੀ ਹੈ। ਜੇ ਬਹੁਤਾ ਹੀ ਸਤਸੰਗਤ ਜੀ ਗੰਦਾ ਥਾਂ ਹੈ, ਉੱਥੇ ਕਿੰਨੀ ਵਾਰੀ, ਦੋ ਤਿੰਨ ਵਾਰੀ ਆਪਾਂ ਝਾੜੂ ਦਿੰਦੇ। ਉਹ ਯੁੱਗਾਂ ਦੇ ਅੰਦਰ ਲੋਕ ਸੱਚ ਬੋਲਦੇ ਸੀ, ਸਤਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ। ਉਹਨਾਂ ਲੋਕਾਂ ਯੁੱਗਾਂ ਦੇ ਲੋਕ ਸਤਪ੍ਰਤੱਗੀ ਸਨ, ਬੇਈਮਾਨੀ ਨਹੀਂ ਸੀ ਕਰਦੇ, ਬਚਨ ਤੋਂ ਮੁੱਕਰਦੇ ਨਹੀਂ ਸੀ, ਝੂਠ ਨਹੀਂ ਸੀ ਕਦੇ ਵੀ ਬੋਲਦੇ। ਜੇ ਕਹੀਏ ਕੋਈ ਹੈ ਪ੍ਰਮਾਣ, ਸਤਸੰਗਤ ਜੀ ਦੁਰਯੋਧਨ ਪੁੱਛਦਾ ਉਹ ਯੁਧਿਸ਼ਟਰਾ, ਆਪਾਂ ਆਪਸ ਵਿੱਚ ਹੀ ਸਰੀਕੇ ਵਾਲੇ ਭਰਾ, ਜੰਗ ਹੋਣਾ ਹੈ, ਮੇਰਾ ਕੋਈ ਬਚਾ? ਬੈਰੀ ਨੂੰ ਕਦੇ ਕੋਈ ਦੱਸਦਾ ਹੁੰਦਾ ਸਤਸੰਗਤ ਜੀ ਵੀ ਤੂੰ ਐਂ ਬਚ ਸਕਦਾ? ਕਹਿੰਦਾ ਮੇਰੀ ਤਾਈ ਨੇ, ਤੇਰੀ ਮਾਂ ਹੈ, ਜਿੱਦਣ ਪਤਾ ਲੱਗ ਗਿਆ ਨਾ ਵੀ ਮੈਂ ਅੰਨੇ ਨੂੰ ਮੰਗੀ ਹੋਈ ਹਾਂ, ਉਦਣ ਤੋਂ ਉਹਨੇ ਪੱਟੀਆਂ ਬੰਨੀਆਂ ਅੱਖਾਂ 'ਤੇ ਕਿ ਜੇ ਮੇਰਾ ਪਤੀ ਪਰਮੇਸ਼ਰ ਅੰਨਾ ਹੈ, ਉਹਨੇ ਦੁਨੀਆਂ ਨਹੀਂ ਦੇਖਣੀ, ਮੈਂ ਕਾਹਨੂੰ ਦੇਖਣੀ ਹੈ? ਉਹਦੀ ਨਿਗਾਹ 'ਚ ਇੰਨੀ ਸ਼ਕਤੀ ਹੈ, ਜੇ ਤੂੰ ਨੰਗਾ ਹੋ ਕੇ ਉਹਦੇ ਕੋਲ ਦੀ ਲੰਘ ਜੇ ਨਾ, ਤੈਨੂੰ ਕੋਈ ਮਾਰ ਨਾ ਗਿਆ ਦੁਨੀਆਂ ਦੇ ਉੱਤੇ। ਸੱਚ ਸੱਚ ਸਮਝੀ, ਜਿੱਥੇ ਨਹੀਂ ਬੋਲੇ ਬੋਲਣ ਨੂੰ ਜੀ ਕਰਦਾ ਉੱਥੇ ਵੀ ਸੱਚ ਬੋਲਦੇ ਸੀ ਲੋਕ। ਬੈਰੀ ਪੁੱਛੇ ਵੀ ਮੈਂ ਬਚੂੰਗਾ ਕਿਵੇਂ? ਆਪਾਂ ਦੱਸਦੇ ਹਾਂ, ਕਦੇ ਆਪਾਂ ਕਹਾਂਗੇ ਜੇ ਇਹਨੂੰ ਦੱਸ ਦਿੱਤਾ ਮਾਰਨਾ ਤਾਂ ਇਹਨੂੰ ਹੈ, ਫਿਰ ਬਮਰੂ ਕਿਵੇਂ? ਲੇਕਿਨ ਯੁਧਿਸ਼ਟਰ ਨੇ ਸੱਚ ਦੱਸਿਆ। ਕ੍ਰਿਸ਼ਨ ਨੇ ਕੀ ਸੋਚਿਆ ਕਿ ਇਸ ਲੁੱਟਦਿਆਂ ਨੇ ਮਰਨਾ ਨਹੀਂ? ਕ੍ਰਿਸ਼ਨ ਕਹਿੰਦਾ ਓਏ ਦੁਸ਼ਮਣ ਬਾਤ ਕਰੇ ਅਣਹੋਈ, ਦੁਰਯੋਧਨ ਤੂੰ ਭਰੋਸਾ ਕਰ ਲਿਆ? ਤੂੰ ਆਪਣੀ ਮਾਂ ਦੇ ਮੂਹਰੇ ਨਗਨ, ਏਡਾ ਵੱਡਾ ਮਹਾਂਪਾਪ। ਜਦੇ ਸਤਸੰਗਤ ਜੀ ਇਸ ਨੇ ਫੁੱਲਾਂ ਦੀ ਮਾਲਾ ਲਟਕਾ ਲਈ ਡੱਕ ਦੇ ਨਾਲ, ਹੋਰ ਸਾਰਾ ਸਰੀਰ ਨਗਨ ਕਰਕੇ ਮਾਂ ਦੇ ਮੂੰਹ ਦੀ ਸਤਸੰਗ ਜੀ ਦਿਖਾ ਕੇ ਮਾਂ ਨੂੰ ਸਰੀਰ ਨਿਗਾਤਾ। ਬਾਰਾਂ ਯੋਧਨ ਛਤਰ ਚ ਲੈਸਾ ਦੇਹੀ ਗਿਰਜ ਨਾ ਖਾਈ। ਬਾਰਾਂ ਯੋਜਨ 48 ਕੋ ਸਤਸੰਗ ਦੀ ਬਾਟ ਬਣਦੀ ਹੈ। ਹਸਤਨਾਪੁਰ ਤੋਂ ਚੱਲ ਕੇ ਕੁਰੂਕਸ਼ੇਤਰ ਦੇ ਜੰਗ ਵਿੱਚ ਆਇਆ, ਛਤਰਾਂ ਦੀ ਛਾ ਸੀ, ਇੰਨੇ ਲੋਕ ਖੜੇ ਸੀ ਸਤਸੰਗਤ ਜੀ, ਐਡਾ ਵੱਡਾ ਦੁਰਯੋਧਨ ਦਾ ਪ੍ਰਤਾਪ ਸੀ, ਪਰ ਦੇਹ ਗਿਰਜਾਂ ਨੇ ਵੀ ਨਹੀਂ ਖਾਧੀ ਕਿ ਉਹ ਬੱਜਰ ਦੀ ਹੋ ਗਈ। ਆ ਲੱਕ ਕੱਚਾ ਰਹਿ ਗਿਆ ਥਾਂ ਇੰਨਾ, ਭੀਮ ਸੈਨ ਨੇ ਮਾਰ ਮਾਰ ਗੁਰਜਾਂ ਫਿਉਂ ਕੇ ਰੱਖ ਦਿੱਤੇ, ਗੁਰਦੇ ਸਤਸੰਗ ਜੀ ਤਾਂ ਮਰਿਆ ਸੀ। ਕਹਿਣ ਦਾ ਭਾਵ ਕੀ, ਲੋਕ ਸਤ ਪ੍ਰਤੱਗੀ ਸੀ, ਉੱਜਲ ਬੁੱਧੀਆਂ ਸੀ, ਥੋੜੇ ਉਪਦੇਸ਼ ਨਾਲ ਹੀ ਉਹਨਾਂ ਦਾ ਭਲਾ ਹੋ ਜਾਂਦਾ ਸੀ। ਆਹ ਕਲਯੁਗ ਦਾ ਸਮਾਂ ਆਇਆ, ਕਲਯੁਗ ਉਧਾਰਿਆ ਗੁਰਦੇਵ, ਮਲਬੂਤ ਮੂੜ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ। ਇੱਥੇ ਸਤਸੰਗ ਜੀ ਝਾੜੂ ਬਹੁਤੇ ਦੇਣ ਦੀ ਲੋੜ ਸੀ, ਐਵੇਂ ਨਹੀਂ ਦਸਾਂ ਜੋਤਾਂ 'ਚ ਵਰਤ ਕੇ ਫਿਰ ਵੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਮਹਾਰਾਜ ਜੀ ਨੇ। ਹਲੇ ਵੀ ਦੁਨੀਆਂ ਦੀ ਮੈਲੜੀ ਚੱਕ ਹੁੰਦੀ ਖਾਲਸਾ ਜੀ, ਸਿੱਖੀ ਆਪਾਂ ਤੋਂ ਕਿੰਨੀ ਕੁ ਨਿਭਦੀ ਹੈ, ਕਿੰਨੀ ਕੁ ਬਕਾਰਾਂ ਦੀ ਮੈਲ ਤੋਂ ਆਪਾਂ ਬਚੇ ਹੋਏ ਹਾਂ। ਸੋ ਜਦ ਦਸਾਂ ਜੋਤਾਂ 'ਚ ਵਰਤੇ ਆਪ ਜੀ ਸਤਸੰਗਤ ਜੀ, ਸੋ ਵਾਹਿਗੁਰੂ ਦੇ ਹੁਕਮ ਨਾਲ ਹੀ ਅਵਤਾਰਾਂ ਦਾ ਆਉਣਾ ਜਾਣਾ ਹੈ। ਦੂਸਰੇ ਪਕਸ਼ ਦੇ ਅੰਦਰ ਪਹਿਲੇ ਲੋਕ ਹੰਕਾਰੀ ਘੱਟ ਸੀ, ਸਭ ਤੋਂ ਵੱਡਾ ਹੰਕਾਰ ਹਰ ਇੱਕ ਨੂੰ ਖਰਾਬ ਕਰਦਾ, ਹਉਮੈ। ਕਲਯੁਗ ਦੇ ਜੀਵਾਂ ਦੀ ਹਉਮੈ ਕਿਵੇਂ ਚੱਕ ਹੁੰਦੀ ਜੇ ਗੁਰੂ ਕੀ ਹਉਮੈ ਰਹਿੰਦੀ? ਸਤਿਗੁਰਾਂ ਨੇ ਤਾਂ ਖਾਲਸਾ ਜੀ ਆਪਣੀ ਰਚਨਾ ਤੇ ਵੀ ਹਉਮਾ ਦਾ ਬਚਨ ਨਹੀਂ ਬੋਲਣ ਦਿੱਤਾ ਕਿ ਸਾਡੇ ਬਚਨ ਸਿੱਖ ਪੜ੍ਹਨਗੇ ਹੰਕਾਰੀ ਹੋ ਜਾਇਆ ਕਰਨਗੇ। ਕੰਨ ਨੇ ਭਗਤ ਨੇ ਕੀ ਕਿਹਾ ਸੀ ਆ ਕੇ ਝੂਠ ਦਾ ਨਹੀਂ ਸੀ ਬੋਲਿਆ। ਚਾਰ ਭਗਤ ਆਏ ਲਾਹੌਰ ਤੋਂ, ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਮਹਾਰਾਜ ਬਾਣੀ ਵਿੱਚ ਲਿਖਦੇ ਹੋ ਜਿਹੜੇ ਪਹਿਲਾਂ ਮਰਦ ਖੱਪ ਗਏ ਭਗਤ ਉਹਨਾਂ ਦੀ ਤੁਸੀਂ ਬਾਣੀ ਵਿੱਚ ਧਰੀ ਆ ਆਪਣੀ ਬਾਣੀ ਦੇ, ਅਸੀਂ ਤੁਹਾਡੇ ਜਿਉਂਦੇ ਜਾਗਦੇ ਭਗਤ ਅਸੀਂ ਘੱਟ ਹਾਂ, ਸਾਡਾ ਵੀ ਨਾਂ ਮਸ਼ਹੂਰ ਰਹੂ, ਲਿਖੋ ਬਾਣੀ ਸਾਡੀ। ਮਹਾਰਾਜ ਤਾਂ ਸੱਚ ਜੀ ਹਰੇਕ ਦਾ ਸਤਿਕਾਰ ਕਰਦੇ, ਭਗਤਾਂ ਦਾ ਕਿਉਂ ਨਹੀਂ ਸੀ ਕਰਨਾ। ਗੁਰੂ ਅਰਜਨ ਦੇਵ ਜੀ ਕਹਿੰਦੇ ਆਓ ਭਗਤ ਜਨੋ, ਬੜੀ ਕਿਰਪਾ ਕੀਤੀ, ਦਰਸ਼ਨ ਦਰਸ਼ੇ ਦਿੱਤੇ ਅੰਮ੍ਰਿਤਸਰ ਸਾਹਿਬ ਵਿਖੇ, ਤੁਹਾਡੀ ਬਾਣੀ ਕਿਉਂ ਨਹੀਂ ਚੜ੍ਹਾਵਾਂਗੇ ਉਚਾਰੋ। ਕਾਨੇ ਨੇ ਇਹੀ ਕਿਹਾ ਸੀ ਮੈਂ ਉਹ ਹੀਰੇ ਜਾ ਕੋ ਨਾਰਦ ਸਾਰਦ ਖੋਈ ਤੇ ਅੰਤ ਨਾ ਪਾਵਤ ਕੋਈ ਰੇ, ਮੈਂ ਉਹੀ ਆ ਉਹੀ ਜਿਹਨੂੰ ਨਾਰਦ ਵੀ ਭਾਲਦਾ ਫਿਰਦਾ, ਕੀਰਤਨ ਭਗਤੀ ਕਰਦਾ, ਸੁਰਸਤੀ ਵੀ ਮੰਗਲ ਕਰਦੀ ਫਿਰਦੀ ਹੈ, ਸਾਰੀ ਦੁਨੀਆਂ ਦੇ ਰਿਖੀ ਮੁਨੀ ਭਾਲਦੇ ਫਿਰਦੇ ਨੇ, ਮੈਂ ਉਹ ਸਰੂਪ ਹਾਂ, ਆਪਣਾ ਆਤਮਾ ਉਹੀ ਹੈ, ਬ੍ਰਹਮ ਹੈ। ਮਹਾਰਾਜ ਕਹਿਣ ਲੱਗੇ ਭਗਤ ਕਾਨਾ ਜੀ ਬਾਣੀ ਤੇਰੀ ਬਿਲਕੁਲ 100% ਸੱਚੀ, ਜਿਹੜਾ ਬ੍ਰਹਮ ਗਿਆਨੀ ਦਾ ਸਰੂਪ ਹੁੰਦਾ ਆਤਮਾ ਉਹ ਬਿਲਕੁਲ ਸਹੀ ਉਹੀ ਹੈ, ਬ੍ਰਹਮ ਨਾਲੋਂ ਵੱਖਰਾ ਨਹੀਂ। ਪਰ ਤੇਰੀ ਬਾਣੀ ਜੇ ਸਾਡੇ ਸਿੱਖ ਪੜ੍ਹਿਆ ਕਰਨਗੇ ਹੰਕਾਰੀ ਹੋ ਜਾਣਗੇ, ਗਿਆਨ ਤੋਂ ਬਿਨਾਂ ਇਹ ਜੀ ਬਾਣੀ ਪੜ੍ਹਨੀ ਉਹ ਦੁੱਖ ਰੂਪ ਹੋ ਜਾਂਦੀ ਹੈ। ਜਿਹਨੂੰ ਸਤਿਸੰਗ ਜੀ ਬੁਖਾਰ ਚੜਿਆ ਹੋਵੇ ਉਹਨੂੰ ਘਿਓ ਵਰਜਿਤ ਹੈ, ਘਿਓ ਸਭ ਨੂੰ ਫਾਇਦਾ ਕਰਦਾ, ਤਾਕਤ ਦਿੰਦਾ, ਪਰ ਜੇ ਬੁਖਾਰ ਹੋਵੇ ਤਾਂ ਨਹੀਂ ਫਾਇਦੇਮੰਦ ਨਹੀਂ, ਦਸਤ ਲਾ ਦਿੰਦਾ। ਇਸੇ ਤਰ੍ਹਾਂ ਸਤਿਸੰਗ ਜੀ ਪਹਿਲਾਂ ਹੀ ਜੇ ਹੰਕਾਰੀ ਹੋਵੇ ਬੰਦਾ ਉਹਨੂੰ ਹੋਰ ਫੂਕ ਭਰ ਦੀਏ, ਉਹਨੇ ਫਿਰ ਭਗਤੀ ਕਿਵੇਂ ਕਰੂਗਾ, ਆ ਸੰਗਤ ਦੇ ਜੋੜੇ ਕਿਵੇਂ ਝਾੜੇਗਾ, ਹੰਕਾਰੀ ਆਦਮੀ ਦਾ ਕਦੇ ਹੱਥ ਨਹੀਂ ਝਾਕਦਾ ਨਹੀਂ ਹੈ। ਸੋ ਐਸੇ ਸਤਿਸੰਗ ਹਉਮੈ ਤੋਂ, ਹੋਰ ਬਕਾਰਾਂ ਦੀ ਮੈੜ ਤੋਂ, ਇਹ ਕੂੜੇ ਕਰਕਟ ਤੋਂ ਸਤਿਸੰਗ ਛੁਡਾਉਣ ਵਾਸਤੇ ਆਪ ਦਸਵੇਂ ਪਾਤਸ਼ਾਹ ਤੱਕ ਵੀਰ ਰਸ ਵੀ ਧਾਰਿਆ, ਪਾਤਸ਼ਾਹ ਵੀ ਬਣੇ, ਤਖਤਾਂ ਤੇ ਵੀ ਬੈਠੇ, ਪਰ ਨਿਮਰਤਾ ਬਹੁਤ ਹੀ ਜ਼ਿਆਦੇ। ਕੀ ਕਿਹਾ ਦਸਵੇਂ ਪਾਤਸ਼ਾਹ ਨੇ, ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਭਰਿਆ, ਇੱਥੇ ਤੱਕ ਤਾੜਨਾ ਦੇ ਦਿੱਤੀ। ਕੀ ਮਹਾਰਾਜ ਵਾਹਿਗੁਰੂ ਦਾ ਸਰੂਪ ਨਹੀਂ ਹਨ? ਨਿਰੰਕਾਰਾਕਾਰ ਜੋਤ ਜਗ ਮੰਡਲ ਕਰਿਓ, ਵਾਹਿਗੁਰੂ ਨਿਰੰਕਾਰ ਨੇ ਆਪਣੀ ਜੋਤ ਸਤਿ ਗੁਰੂ ਨਾਨਕ ਰੂਪ ਧਰੀ ਹੈ। ਸਰੂਪ ਵਾਹਿਗੁਰੂ ਦਾ ਹੈ, ਲੇਕਿਨ ਰਸਨਾ ਤੋਂ ਭਗਤਾਂ ਵਾਲਾ ਪਾਠ ਅਦਾ ਕੀਤਾ ਹੈ। ਹੁੰਦਾ ਮਰਦ ਹੈ, ਇਸਤਰੀ ਦੇ ਕੱਪੜੇ ਪਾ ਕੇ ਪਾਠ ਅਦਾ ਕਰਕੇ ਡਰਾਮੇ 'ਚ ਲੰਘ ਜਾਂਦਾ। ਇਸ ਤਰ੍ਹਾਂ ਮਹਾਰਾਜ ਜੀ ਨੇ ਆਪਣੇ ਆਪ ਨੂੰ ਭਗਤ ਕਹਾਇਆ, ਹਨ ਅਕਾਲ ਪੁਰਖ ਦਾ ਸਰੂਪ। ਅਤੇ ਸਾਡਾ ਤਾਂ ਨਹੀਂ ਫਰਜ਼ ਬਣਦਾ ਜੇ ਮਹਾਰਾਜ ਨੇ ਨਿਮਰਤਾ ਨਾ ਕਿਹਾ ਤੇ ਅਸੀਂ ਮਹਾਰਾਜ ਨੂੰ ਭਗਤੀ ਸਮਝੀਏ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜੈ ਕਹਿਤਾ ਭਰਪੂਰ ਸ਼ਬਦ ਦੀਪਕ ਦੀਪਾਇਓ, ਜੈ ਸਿੱਖਿਆ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ। ਐਸਾ ਸਰੂਪ ਸਤਿਸੰਗ ਜੀ ਵਾਹਿਗੁਰੂ ਦਾ, ਗੁਰੂ ਨਾਨਕ ਰੂਪ ਹਨ। ਉਹਨਾਂ ਅਵਤਾਰਾਂ ਦੇ ਸਤਿਸੰਗ ਜੀ ਦਿਨ ਵੀ ਮਨਾਏ ਜਾਂਦੇ, ਕ੍ਰਿਸ਼ਨ ਅਸ਼ਟਮੀ ਮਨਾਉਂਦੇ ਕਿ ਨਹੀਂ? ਕ੍ਰਿਸ਼ਨ ਦਾ ਵੀ ਅਵਤਾਰ ਦਿਵਸ ਹੈ। ਇਸੇ ਤਰ੍ਹਾਂ ਸਤਿਸੰਗ ਜੀ ਚੇਤ ਚੌਦੇ ਰਾਮ ਚੰਦਰ ਦਾ ਅਵਤਾਰ ਦਿਵਸ ਵੀ ਹੈ। ਇਹ ਉੱਘੇ ਅਵਤਾਰ ਮੰਨੇ ਨੇ, ਹੋਰ ਅਵਤਾਰਾਂ ਦੇ ਵੀ ਦਿਨ ਮਨਾਉਂਦੇ, ਪਰ ਜਿਹੜੇ ਸਤਿਸੰਗ ਜੀ ਜਿਵੇਂ ਆਪਾਂ ਗੁਰਪੁਰਬ ਮਨਾਉਂਦੇ ਹਾਂ ਇਸ ਢੰਗ ਨਾਲ ਉਹਨਾਂ ਨੂੰ ਜੁਗਤੀ ਨਹੀਂ ਹੈ ਮਨਾਉਣ ਦੀ ਕਿਵੇਂ ਮਨਾਈਦਾ। ਜਿਸ ਪ੍ਰਕਾਰ ਸਤਿਸੰਗ ਜੀ ਕ੍ਰਿਸ਼ਨ ਅਸ਼ਟਮੀ ਲੋਕ ਮਨਾ ਰਹੇ ਸੀ, ਕ੍ਰਿਸ਼ਨ ਦਾ ਨਾਂ ਵੀ ਦੁਆਪਰ ਚ ਕ੍ਰਿਸ਼ਨ ਹੈ, ਇਧਰ ਅੱਠਵੇਂ ਪਾਤਸ਼ਾਹ ਦਾ ਨਾਂ ਵੀ ਸਤਿਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੈ। ਆਪ ਜੀ ਨੇ ਸਤਿਸੰਗ ਜੀ ਅਵਤਾਰ ਧਾਰਿਆ ਹੈ, ਆਪਾਂ ਬਾਣੀ ਦਾ 3 ਦਿਨ ਜਾਪ ਪੜ੍ਹਿਆ ਸੁਣਿਆ ਹੈ, ਲੇਕਿਨ ਕ੍ਰਿਸ਼ਨ ਅਸ਼ਟਮੀ ਜਿਵੇਂ ਮਨਾਈ ਜਾਂਦੀ ਹੈ ਉਹ ਹੋਰ ਢੰਗ ਨਾਲ ਮਨਾਈ ਜਾਂਦੀ ਹੈ, ਲੇਕਿਨ ਉਸ ਢੰਗ ਨਾਲ ਮਨਾਉਣੀ ਨਾ ਚਾਹੀਏ ਕਦੇ ਵੀ। ਆਪਾਂ ਕਿਸੇ ਵੀ ਅਵਤਾਰ ਦਾ ਖੰਡਨ ਨਹੀਂ ਗੁਰੂ ਘਰ ਦੇ ਅੰਦਰ ਹੈ, ਸੁਝਾਅ ਜ਼ਰੂਰ ਹੈ ਔਰ ਸਤਿਸੰਗ ਜੀ ਮਰਿਆਦਾ ਤੇ ਚੰਨਣਾ ਜ਼ਰੂਰ ਹੈ, ਲੇਕਿਨ ਪਰਾਏ ਨਹੀਂ ਸਮਝਣਾ ਕਿ ਉਹ ਅਵਤਾਰ ਪਰਾਏ ਨੇ ਕਿ ਆਹ ਸਾਡਾ ਹੈ। ਮੇਰ ਤੇਰ ਜਬ ਇਹਨੇ ਚੁਕਾਈ ਤਬ ਤੇਨ ਸੰਗ ਨਹੀਂ ਬਹਿ ਰਾਈ, ਜਦੋਂ ਮੇਰ ਤੇਰ ਚੱਕ ਦਿਓਗੇ ਉਦਣ ਤੋਂ ਤੁਹਾਡਾ ਬੈਰੀ ਕੋਈ ਨਾ ਰਹਿ ਗਿਆ। ਸੋ ਖਾਲਸਾ ਜੀ ਕੀ ਹੁੰਦਾ ਆਪਣੇ ਜਿੱਦਣ ਕ੍ਰਿਸ਼ਨ ਅਸ਼ਟਮੀ ਆਉਂਦੀ ਹੈ ਆ ਰਹੀ ਆ ਮੂਹਰੇ ਸਤਸੰਗ ਜਿੱਥੇ ਤੋਂ ਵੀ ਅਗਲੇ ਮਹੀਨੇ ਛੋਟੀ ਜਿਹੀ ਮੂਰਤੀ ਕ੍ਰਿਸ਼ਨ ਦੀ ਸਤਸੰਗ ਜੀ ਜਾ ਤਾਂ ਦਵਾਣੇ 'ਚ ਜਿਹਨੂੰ ਮਤੀਰਾ ਕਹਿੰਦੇ ਹੈ ਉਹਦੇ 'ਚ ਗਲੀ ਕੱਢ ਕੇ ਵਿੱਚ ਸਤਸੰਗ ਜੀ ਧਸੋ ਦੇਈ ਦੀ ਹੈ ਜਾਂ ਕਿਤੇ ਖਰਬੂਜੇ 'ਚ ਗਲੀ ਕੱਢ ਕੇ ਉੱਤੋਂ ਸਤਸੰਗ ਜੀ ਢੱਕ ਦਿੰਦੇ ਹੋ ਜਿਵੇਂ ਉਹ ਜਿੰਨਾ ਕੁ ਵਿੱਚੋਂ ਚਾਕੂ ਨਾਲ ਕੱਢੀ ਦਾ ਉਹਨਾਂ ਉੱਤੋਂ ਫੇਰ ਬੰਦ ਕਰਦੇ ਆ ਵਿੱਚ ਤਾਂ ਪੋਲਾ ਹੁੰਦਾ। ਜਿੱਦਣ ਸਤਸੰਗ ਜੀ ਕ੍ਰਿਸ਼ਨ ਅਸ਼ਟਮੀ ਹੋਣੀ ਆ ਉਦਣ ਤੜਕੇ 2 ਵਜੇ ਪਾਂਡਾ ਦੇਖ ਲਓ ਕੇਸ ਤਾਂ ਪਹਿਲਾਂ ਹੀ ਨਹੀਂ ਉਹਦੇ ਮਨਾਏ ਹੁੰਦੇ ਨੇ ਜਸੋਧਾ ਵਾਲੇ ਕੱਪੜੇ ਪਾ ਲੈਂਦਾ ਸਾੜੀ ਪਾ ਲੈਂਦਾ ਪਾ ਕੇ ਸਤਸੰਗ ਜੀ ਸਾੜੀ ਕਹਿੰਦਾ ਮੈਂ ਜਸੋਧਾ। ਉਸ ਵੇਲੇ ਸਤਸੰਗ ਜੀ ਉਸ ਨੂੰ ਜਿਹੜੇ ਦਵਾਣੇ ਜਾਂ ਖਰਬੂਜੇ ਨੂੰ ਨਾ ਆਪਣੇ ਬੁੱਕਲ 'ਚ ਲੈ ਕੇ ਬੈਠ ਜਾਂਦਾ। ਤਿੰਨ ਕੁ ਦਾ ਜਦੋਂ ਟਾਈਮ ਹੁੰਦਾ ਹੈ ਉਹਦੇ ਵਿੱਚੋਂ ਉਹ ਥੌਲੀ ਦੇਣੇ ਪਾੜ ਕੇ ਵਿੱਚੋਂ ਮੂਰਤੀ ਕਹਿੰਦਾ ਜੀ ਠਾਕਰ ਨੇ ਜਨਮ ਲਿਆ ਠਾਕਰ ਜੀ ਜਨਮੇ ਠਾਕਰ ਜੀ ਜਨਮੇ। ਉਹ ਲਿਬੜ ਜਾਂਦਾ ਗੁੱਦ ਜੀ ਨਾਲ ਫਿਰ ਉਹਨੂੰ ਕੋਈ ਦਾਈ ਆਉਂਦੀ ਆ ਜਾਂ ਕੋਈ ਹੋਰ ਸੇਵਕ ਇਸ਼ਨਾਨ ਕਰਾ ਕੇ ਜਿਵੇਂ ਬੱਚਾ ਜਨਮ ਲੈਂਦਾ ਉਹੀ ਕਿਰਿਆ ਕਰਦੇ ਹਨ। ਜੋ ਉਹ ਕਿਰਿਆ ਕਰਦੇ ਸਤਸੰਗਤ ਜੀ ਉਹ ਗੁਰੂ ਅਰਜਨ ਦੇਵ ਜੀ ਨੇ ਤੱਕੇ। ਉਸ ਵੇਲੇ ਸਤਸੰਗ ਜੀ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਆਪ ਜੀ ਨੇ ਇਹ ਭੈਰੋਂ ਰਾਗ ਵਿੱਚ ਸ਼ਬਦ ਉਚਾਰਨ ਕੀਤਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਬਾਣੀ ਉਚਾਰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ੁਰ ਹੈ ਘਰ ਪਹਿਲੇ ਸੁਰਤਾਲ ਦੇ ਅੰਦਰ ਉਚਾਰਦੇ ਅਦਵੈਤ ਰੂਪ ਬ੍ਰਹਮ ਓਂਕਾਰ ਸਾਰਿਆਂ ਦਾ ਪ੍ਰਕਾਸ਼ਤਾ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ। ਵਸਤੂ ਨਿਰਦੇਸ਼ ਮੰਗਲ ਕਰਕੇ ਆਪ ਜੀ ਸਤਸੰਗਤ ਜੀ ਕੀ ਉਚਾਰਨ ਕਰਦੇ ਨੇ ਭਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ। ਹੇ ਪ੍ਰੇਮੀਓ ਵਾਹਿਗੁਰੂ ਜੋ ਨਰਾਂ ਨਰਾਂ ਵਿੱਚ ਆਇਆ ਹੋਇਆ ਨਾਰਾਇਣ ਨਾ ਅਰ ਆਇਣ ਜਿਹਦੇ ਅੰਦਰ ਵਿਦਿਆ ਰੂਪੀ ਰਾਤਰੀ ਨਹੀਂ ਹੈ ਪ੍ਰਕਾਸ਼ ਹੀ ਪ੍ਰਕਾਸ਼ ਹੈ ਐਸਾ ਜੋ ਨਾਰਾਇਣ ਬ੍ਰਹਮ ਹੈ। ਨਾਰ ਜਲ ਦੇ ਵਿੱਚ ਸਤਸੰਗ ਜੀ ਸ਼ੇਸ਼ ਨਾਗ ਦੀ ਸੇਜਾ ਦੇ ਉੱਤੇ ਦੁੱਧ ਦੇ ਸ਼ੀਰ ਸਮੁੰਦਰ ਦੇ ਅੰਦਰ ਸਤਸੰਗ ਜੀ ਬਰਾਜਣ ਵਾਲਾ ਵੀ ਹੈ। ਨਾਭ ਕਮਲ ਤੇ ਬ੍ਰਹਮਾ ਉਪਜੇ ਬੇਦਕੜੇ ਪੜੇ ਮੋਕੰਠ ਸਵਾਰ ਜਿਸਦੀ ਨਾਭੀ ਤੋਂ ਕਮਲ ਦੁਆਰਾ ਸਤਸੰਗ ਜੀ ਬ੍ਰਹਮਾ ਦੀ ਉਤਪਤੀ ਹੋਈ ਸ੍ਰਿਸ਼ਟੀ ਦੀ ਰਚਨਾ ਹੋਈ ਐਸਾ ਜੋ ਨਾਰਾਇਣ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਜਨਮ ਮਰਨ ਤੇ ਰਹਿਤ ਜੰਮਣ ਮਰਨ ਤੋਂ ਰਹਿਤ ਹੈ। ਕਹਿੰਦੇ ਜੀ ਫਿਰ ਮਨਾਉਂਦੇ ਆ ਕਹਿੰਦੇ ਹਾਂ ਭਰਮ ਭੁੱਲੇ ਨਰ ਕਰਤ ਕਚਰਾਇਣ ਭਰਮ ਵਿੱਚ ਭੁੱਲੇ ਹੋਏ ਜਿਹੜੇ ਲੋਕ ਨੇ ਕਚਰਾਇਣ ਕੱਚੀਆਂ ਗੱਲਾਂ ਕਰਦੇ ਕਚਰਾ ਲੈ ਕੇ ਕਚਰਾ ਖਰਬੂਜੇ ਨੂੰ ਕਹਿੰਦੇ ਨੇ ਉਹ ਲੈ ਕੇ ਮੂਰਤੀ ਧਸੋ ਦੇਣੀ ਫਿਰ ਕੱਢ ਲੈਣੀ ਇਹ ਕੱਚੀਆਂ ਗੱਲਾਂ ਨੇ ਠੀਕ ਨਹੀਂ। ਸਗਲੀ ਥੀਤ ਪਾਸ ਡਾਰ ਰਾਖੀ ਅਸ਼ਟਮ ਥੀਤ ਗੋਬਿੰਦ ਜਨਮਾਸੀ। ਦੇਖ ਲਓ ਭਾਈ ਸਾਰੀਆਂ ਥਿੱਤਾਂ 15 ਥਿੱਤਾਂ ਹੁੰਦੀਆਂ ਇੱਕ ਪੱਖ ਚ ਇੱਕ ਦੂਜ ਤੀਜ ਪੁੰਨਿਆ ਤੱਕ ਉਧਰ ਨਾਲੇ ਮੱਸਿਆ ਤੱਕ ਨੇਰ ਪੱਖ ਚਾਨਣ ਪੱਖ ਸਾਰੀਆਂ ਥਿੱਤਾਂ ਤਾਂ ਪਾਸ ਪਾਰ ਪਾਸੇ ਕਰਕੇ ਰੱਖ ਦਿੱਤੀਆਂ। ਕਹਿੰਦੇ ਅਸ਼ਟਮ ਥੀਤ ਗੋਬਿੰਦ ਜਨਮਾਸੀ ਅਸ਼ਟਮੀ ਵਾਲੇ ਥਿੱਤ ਕਹਿੰਦੇ ਕ੍ਰਿਸ਼ਨ ਜੰਮੇ ਆ ਗੋਬਿੰਦ ਗੋ ਨਾ ਸਤਸੰਗ ਜੀ ਬਾਣੀ ਦਾ ਹੈ ਗੋ ਨਾ ਧਰਤੀ ਦਾ ਹੈ ਗੋ ਨਾ ਇੰਦਰੀਆਂ ਦਾ ਹੈ ਜਿਹੜੀਆਂ ਆਪਣੀਆਂ ਅੱਖਾਂ ਆਦਿ ਗੋਲਕਾਂ ਹਨ ਇਹਨਾਂ ਦਾ ਜੋ ਬਿੰਦ ਪ੍ਰਕਾਸ਼ਕ ਹੈ ਉਸ ਨੂੰ ਗੋਬਿੰਦ ਕਹਿੰਦੇ ਹੈ। ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ ਆੜ ਦੇ ਮੁਕਤਾਮ ਕੋ ਖਿਪਰ ਹੋਇਓ ਲਾ ਖੀਣਾ। ਸਤਸੰਗਤ ਜੀ ਗੋਬਿੰਦ ਦਾ ਜਾਪ ਦੁਆਪਰ ਚ ਚੱਲਦਾ ਸੀ ਕਲਯੁਗ ਦੇ ਵਿੱਚ ਰਾਮ ਰਾਮ ਦਾ ਨਾਮ ਚੱਲਦਾ ਹੈ ਤੇ ਤੇ ਅੰਦਰ ਹਰ ਹਰ ਦਾ ਜਾਪ ਲੋਕ ਜਪਦੇ ਸੀ। ਸਤਯੁਗ ਦੇ ਅੰਦਰ ਸਤਸੰਗਤ ਜੀ ਓਮ ਨਮੋ ਵਾਸਵੇ ਦੇਵਾ ਆਦਿਕ ਜਾਪ ਜਪਿਆ ਜਗਦੇ ਸੀ ਵਾਸਦੇਵ ਦਾ। ਉਹ ਚੌਹਾਂ ਯੁਗਾਂ ਦਾ ਜਾਪ ਸਤਸੰਗਤ ਜੀ ਇਕੱਲੇ ਇਕੱਲੇ ਅੱਖਰ ਦਾ ਮਹਾਰਾਜ ਜੀ ਨੇ ਵਾਹਿਗੁਰੂ ਸ਼ਬਦ ਪ੍ਰਗਟ ਕਰਕੇ ਕਲਯੁਗ ਦੇ ਅੰਦਰ ਚੌਗਣਾ ਫਲ ਸਤਸੰਗ ਜੀ ਪ੍ਰਗਟ ਕਰ ਦਿੱਤਾ। ਅਸ਼ਟਮ ਥੀਤ ਗੋਬਿੰਦ ਜਨਮਾ ਸੀ। ਹੇ ਪ੍ਰੇਮੀਓ ਤੁਸੀਂ ਕਹਿ ਦਿੱਤਾ ਵੀ ਦੂਜੀਆਂ ਥਿੱਤਾਂ 'ਚ ਨਹੀਂ ਅਸ਼ਟਮੀ ਥਿੱਤਾਂ ਵਾਲੇ ਹੀ ਜੰਮਿਆ। ਰਹਾਓ ਸਥਾਈ ਦੇਖ ਕੇ ਕਹਿੰਦੇ ਇੰਨੀ ਗਲਤੀ ਵਾਹਿਗੁਰੂ ਤਾਂ ਸਾਡੇ ਜੰਮਣ ਮਰਨ ਮੇਟਦਾ, ਉਹ ਜੇ ਜੰਮਦਾ ਮਰਦਾ ਰਿਹਾ ਤਾਂ ਫਿਰ ਸਾਡਾ ਜੰਮਣ ਮਰਨ ਕਿਵੇਂ ਮੇਟੂ? ਆਪਾਂ ਭਗਤੀ ਚ ਲੱਗੇ ਹੀ ਤਦੇ ਹਾਂ, ਸਭ ਤੋਂ ਵੱਡਾ ਜੰਮਣ ਮਰਨ ਦਾ ਖਾਲਸਾ ਜੀ ਦੁੱਖ ਹੈ। ਬੱਚਾ ਜਨਮ ਲੈਂਦਾ ਹੈ, ਵਾਹਿਗੁਰੂ ਬਖਸ਼ ਲਵੇ ਸਤਸੰਗ ਜੀ, ਮਾਂ ਦਾ ਵੀ ਦੁਬਾਰਾ ਜਨਮ ਔਰ ਬੱਚੇ ਦਾ ਵੀ ਸਤਸੰਗ ਜੀ। ਗੱਲ ਕਰੋ ਵੀ ਉਦੋਂ ਹੋਸ਼ ਨਹੀਂ ਹੁੰਦੀ, ਇਸੇ ਤਰ੍ਹਾਂ ਮਰ ਕੇ ਆ ਕੇ ਮੁੜ ਕੇ ਦੱਸਣਾ ਨਹੀਂ ਹੁੰਦਾ। ਮਰਨ ਦਾ ਵੀ ਸਤਸੰਗ ਜੀ ਅਤਿਅੰਤ ਦੁੱਖ ਹੈ। ਅਗਿਆਨ ਜਨ ਦੁੱਖ ਬੇਅੰਤ, ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਬਾਰ ਜਮਦੂਤ, ਇੱਕ ਦੁੱਖ ਰੋਗ ਲੱਗਿਆ ਤਨ ਧਾਏ, ਵੈਦ ਨਾ ਭੋਲੇ ਦਾਰੂ ਰਾਏ। ਇਹਨਾਂ ਦੁੱਖਾਂ ਦੀ ਵੈਦ ਕੋਲੇ ਦਾਰੂ ਨਹੀਂ ਕੋਈ ਵੀ ਹੈ। ਜੇ ਦਾਰੂ ਹੈ ਤਾਂ ਸਤਸੰਗ ਜੀ ਪਰਮੇਸ਼ਰ ਦਾ ਨਾਮ ਗੁਰੂ ਕੇ ਆਪਦੇ ਪਾਸ ਹੈ। ਆਪ ਜੀ ਕਹਿੰਦੇ ਹਨ ਜਨਮ ਮਰਨ ਤੇ ਰਹਿਤ ਨਾਰਾਇਣ, ਉਹ ਜੰਮਣ ਮਰਨ ਤੋਂ ਰਹਿਤ ਹੈ। ਤੁਸੀਂ ਕੀ ਕਰਦੇ ਹੋ ਰਹਾਓ ਸਥਾਈ ਦੇ ਕੇ? ਕਹਿੰਦੇ ਹੈ ਕਰ ਪੰਜੀਰ ਖਵਾਇਓ ਚੋਰ, ਉਹ ਜਸੋਦਾ ਨਹੀਂ ਪਾਂਡਾ, ਉਹ ਚੋਰ ਹੈ। ਜਿਹਨੇ ਜਸੋਦਾ ਦਾ ਰੂਪ ਧਾਰ ਕੇ ਮਾਈਆਂ ਨੂੰ ਕਹਿਣਾ ਲਿਆਓ ਮੇਰੇ ਵਾਸਤੇ ਪੰਜੀਰੀ, ਮੈਨੂੰ ਕ੍ਰਿਸ਼ਨ ਜੰਮਿਆ ਦਿੰਦੇ ਆ ਨਾ ਮਾਈਆਂ ਨੂੰ ਦਾਬੜੇ। ਕਰ ਪੰਜੀਰ ਖਵਾਇਓ ਚੋਰ, ਉਹ ਚੋਰ ਨੂੰ ਸਤਸੰਗ ਜੀ ਪੰਜੀਰੀਆਂ ਕਰ ਕਰ ਮਾਈਆਂ ਭੋਲੀਆਂ। ਨਾਲੇ ਕਹਿੰਦੇ ਅੱਜ ਠਾਕਰ ਝੂਲਦੇ ਆ, ਚਲੋ ਨਾਲੇ ਤਾਂ ਰੁਪਈਏ ਮੱਥਾ ਟੇਕਦੀਆਂ, ਨਾਲੇ ਸਤਸੰਗਤ ਜੀ ਪੰਜੀਰੀ ਲਿਜਾਂਦੀਆਂ ਘਰੋਂ ਤਿੰਨ ਮਿਲਦੀਆਂ ਕਰਕੇ ਉਹਦਾ ਪੀਪੇ ਕਈ ਭਰ ਲੈਂਦਾ। ਉਹ ਜਨਮ ਨਾ ਮਰਾ ਰੇ ਸਾਖਤ ਢੋਰ, ਹੇ ਸਾਖਤੋ ਹੇ ਪੱਥਰ ਦਿਨ ਵਾਲੇ ਲੋਕੋ, ਢੋਰ ਪਸ਼ੂ ਉਹ ਜਨਮ ਨਾ ਮਰੈ, ਬ੍ਰਹਮ ਜੰਮਣ ਮਰਨ ਵਿੱਚ ਨਹੀਂ ਹੈ। ਸਤਿਗੁਰ ਮੇਰਾ ਨਿਤ ਨਵਾਂ ਨਾ ਆਵੇ ਨਾ ਜਾਏ, ਉਹ ਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਫਿਰ ਆਪਾਂ ਅਵਤਾਰ ਦਿਵਸ ਕਿਉਂ ਮਨਾ ਰਹੇ ਹਾਂ? ਇੱਕ ਤਾਂ ਆਪਾਂ ਇਸ ਢੰਗ ਨਾਲ ਨਹੀਂ ਮਨਾਇਆ। ਕੋਈ ਮਾਤਾ ਕ੍ਰਿਸ਼ਨ ਗੁਰੂ ਬਣ ਸਕਦੀ ਹੈ? ਕੋਈ ਸਤਸੰਗ ਦੀ ਮਾਈ ਕਹਿ ਸਕਦੀ ਮੈਂ ਗੁਰੂ ਹਰ ਹਰ ਕ੍ਰਿਸ਼ਨ ਜੇ ਮਹਿਲ ਹਾਂ ਮੈਂ ਸੀ? ਕੀ ਕੋਈ ਇਸ ਤਰ੍ਹਾਂ ਦੀ ਕਿਰਿਆ ਕਰ ਸਕਦੀ ਹੈ ਵੀ ਅੱਜ ਮੇਰੇ ਕੁੱਖ ਤੋਂ ਕ੍ਰਿਸ਼ਨ ਜੰਮਿਆ? ਆ ਲੰਡਨ ਸਤਸੰਗ ਜੀ ਥੋੜਾ ਜਿਹਾ ਇੱਥੇ ਰਹਿਣ ਦਾ ਸਮਾਂ ਮਿਲਿਆ, ਇੱਕ ਗੋਰੀ ਆਈ ਕਹਿੰਦੀ ਮੈਂ ਈਸਾ ਦੀ ਮਾਂ ਮੈਰੀ ਹਾਂ, ਉਹ ਖਮਨੀ ਉਹਨੂੰ ਜੰਮਿਆ ਸੀ। ਉਹ ਮਿਸਤਰੀ ਸਿੰਘ ਮੈਨੂੰ ਕਹਿੰਦਾ ਜੀ ਅੱਜ ਨਵਤੇਜ ਸਿੰਘ ਕੋਲ ਇੱਕ ਆਈ ਸੀ ਗੋਰੀ, ਉਹ ਕਹਿੰਦੀ ਮੈਂ ਈਸਾ ਦੀ ਮਾਂ ਦੁਬਾਰਾ ਅਵਤਾਰ ਧਾਰਿਆ। ਮੈਂ ਕਿਹਾ ਤੂੰ ਕਾਹਨੂੰ ਢਿੱਲ ਕਰਨੀ ਸੀ? ਤੂੰ ਕਹਿਣਾ ਸੀ ਮੈਂ ਈਸਾ ਦੁਬਾਰਾ ਜਨਮ ਧਾਰਿਆ, ਮੈਂ ਤੇਰਾ ਪੁੱਤ ਹਾਂ, ਤੂੰ ਮੈਨੂੰ ਪੱਕਾ ਕਰਾ ਦੇ ਇੱਥੇ। ਸੋ ਐਸੇ ਪਖੰਡੀ ਬਹੁਤ ਉੱਠਣਗੇ, ਲੇਕਿਨ ਖਾਲਸਾ ਜੀ ਮਾਤਾ ਜਸੋਦਾ ਧਨ ਹੈ, ਮਾਤਾ ਦੇਵਕੀ ਧਨ ਹੈ, ਮਾਤਾ ਕੁਸੱਲਿਆ ਧਨ ਹੈ, ਮਾਤਾ ਤ੍ਰਿਪਤਾ ਧਨ ਹੈ, ਜਿਨ੍ਹਾਂ ਨੇ ਸਤਸੰਗ ਜੀ ਅਵਤਾਰਾਂ ਨੂੰ ਜਨਮ ਦਿੱਤਾ। ਉਹ ਕੱਛੂ ਦੀ ਜੂਨੀ ਵਿੱਚ ਕੱਛਣੀ ਵੀ ਧਨ ਹੈ ਜਿਹਦਾ ਕੱਛਾ ਅਵਤਾਰ ਧਾਰਿਆ। ਉਹ ਮੱਛੀ ਵੀ ਧਨ ਹੈ ਜਿੱਥੇ ਮੱਛਾ ਅਵਤਾਰ ਧਾਰਿਆ। ਉਹ ਰੂਹਾਂ ਧਨ ਹਨ ਜਿੱਥੇ ਸਤਸੰਗ ਜੀ ਵਾਹਿਗੁਰੂ ਨੇ ਆਪਣਾ ਸਰੀਰ ਲੈ ਕਰਕੇ ਜਿਨ੍ਹਾਂ ਦੇ ਪਾਸੋਂ ਪਰਉਪਕਾਰ ਕੀਤਾ। ਲੇਕਿਨ ਸਤਸੰਗਤ ਜੀ ਗੁਰਪੁਰਬ ਪਰਮੇਸ਼ੁਰ ਦੇ ਸਿਮਰਨ ਭਜਨ ਕਰਦਿਆਂ ਮਨਾਉਣੇ ਚਾਹੀਏ। ਪਰਮੇਸ਼ੁਰ ਨੂੰ ਦੇਹ ਰੂਪ ਨਹੀਂ ਸਮਝਣਾ ਚਾਹੀਏ। ਦੇਹਾਂ ਦੇ ਪਿੰਜਰਿਆਂ 'ਚ ਅਸੀਂ ਫਸੇ ਹੋਏ ਹਾਂ। ਸਾਨੂੰ ਕੱਢਣ ਵਾਸਤੇ ਸਤਸੰਗਤ ਜੀ ਜਿਹਨੇ ਪਾਣੀ 'ਚ ਡੁੱਬਦੇ ਨੂੰ ਕਿਸੇ ਨੂੰ ਕੱਢਣਾ, ਆਪ ਛਾਲ ਪਾਣੀ 'ਚ ਮਾਰਨੀ ਪੈਂਦੀ ਹੈ। ਵਾਹਿਗੁਰੂ ਸਤਸੰਗਤ ਜੀ ਸਾਨੂੰ ਦੇਹਾਂ ਦੇ ਪਿੰਜਰਾਂ 'ਚੋਂ ਕੱਢਣ ਵਾਸਤੇ ਆ ਦੇਹਾਂ ਦਾ ਪਿੰਜਰਾ ਆਪ ਧਾਰਦਾ ਹੈ, ਜਿਹਦਾ ਨਾਂ ਗੁਰੂ ਨਾਨਕ ਰੱਖਿਆ ਗਿਆ, ਗੁਰੂ ਗੋਬਿੰਦ ਸਿੰਘ ਸਾਹਿਬ ਉਹ ਪਿੰਜਰਿਆਂ ਦਾ ਨਾਂ ਰੱਖਿਆ ਗਿਆ, ਬ੍ਰਹਮ ਤੋਂ ਨਿਰਾਕਾਰ ਹੈ। ਅੱਜ ਸਤਸੰਗ ਜੀ ਕ੍ਰਿਸ਼ਨ ਅਸ਼ਟਮੀ, ਗੀਤਾ ਦੇ ਪਾਠ ਹੋਣ, ਲਗਾਤਾਰ ਆਤਮ ਵਿਚਾਰ ਹੋਵੇ। ਸਤਸੰਗਤ ਜੀ ਕਹਾਂ ਪਾਈਏ, ਹੈਰਾਨ ਹੋ ਜਾਵੋਗੇ, ਐਸਾ ਉਪਦੇਸ਼ ਸਤਸੰਗ ਜੀ ਗੀਤਾ ਦੇ ਅੰਦਰ ਹੈ। ਕੋਈ ਅੰਤਰਾ ਨਹੀਂ ਗੁਰਬਾਣੀ ਦਾ ਅਤੇ ਐਸੇ ਉਪਦੇਸ਼ਾਂ ਦਾ, ਪਰ ਕੀ ਕਰੀਏ ਸਤਸੰਗਤ ਜੀ ਵਿੱਦਿਆ ਦੀ ਘਾਟ ਹੈ। ਸੋ ਆਪ ਜੀ ਫਰਮਾ ਰਹੇ ਨੇ, ਨਿਰਭੈ ਸਰੂਪ ਹਨ, ਕਹਿੰਦੇ ਦੇਖੋ ਭਾਈ ਉਹ ਚੋਰ ਹੈ ਜਿਹਨੇ ਪੀਪੇ ਭਰ ਕੇ ਰੱਖ ਲਏ ਪੰਜੀਰੀ ਦੇ, ਗਾਹਾਂ ਫਿਰ ਕੀ ਕਰਦਾ ਹੈ? ਸਗਲ ਅਪਰਾਧ ਦੇ ਲੋ ਰੋਨੀ, ਜੇ ਸਤਸੰਗ ਜੀ ਰੱਬ ਹੀ ਰੋਣ ਲੱਗ ਗਿਆ ਸਾਨੂੰ ਕੌਣ ਬਰਾਊਗਾ? ਬੱਚੇ ਨੂੰ ਮਾਈਆਂ ਲੋਰੀਆਂ ਦਿੰਦੀਆਂ ਨੇ ਨਾ ਬੁੱਲਾਂ ਦੇ ਉਹਦੇ ਤੇ ਘੜੀ ਘੜੀ ਹੱਥ ਰੱਖ ਰੱਖ ਕੇ, ਫਿਰ ਉਹ ਕ੍ਰਿਸ਼ਨ ਦੀ ਮੂਰਤੀ ਨੂੰ ਸਤ ਸੰਗਤ ਜੀ ਸਗਲ ਅਪਰਾਧ, ਬੜਾ ਭਾਰੀ ਅਪਰਾਧ ਹੈ ਇਹ, ਗੁਨਾਹ ਹੈ, ਪਾਪ ਹੈ, ਫਿਰ ਲੋਰੀਆਂ ਦਿੰਦੀ ਹੈ ਉਹ ਜਸੋਦਾ ਬਣ ਕੇ ਪਾਂਡਾ, ਵੀ ਕ੍ਰਿਸ਼ਨ ਰੋਂਦਾ ਤਾਂ ਨਹੀਂ, ਜੇ ਵਾਹਿਗੁਰੂ ਹੀ ਰੋਂਦਾ ਸਤ ਸੰਗਤ ਜੀ ਤਾਂ ਸਾਨੂੰ ਦੁਨੀਆਂ ਨੂੰ ਕੌਣ ਬਣਾਉਣ ਵਾਲਾ ਜੰਮਿਆ, ਉਹ ਤਾਂ ਸਾਰਿਆਂ ਨੂੰ ਸਤਸੰਗ ਜੀ ਹੱਸਦੇ ਕਰਦਾ। ਸੋ ਮੁਖ ਜਲੋ ਜਿਤ ਕਹੇ ਠਾਕਰ ਜੋਨੀ, ਗੁਰੂ ਅਰਜਨ ਦੇਵ ਜੀ ਭਾਈ ਦੇਖ ਲਓ ਇੰਨੇ ਸ਼ਾਂਤ ਰੂਪ ਨੇ, ਤੱਤੀਆਂ ਤਵੀਆਂ ਤੇ ਬੈਠ ਕੇ ਵੀ ਚੰਦੂ ਨੂੰ ਸਤਸੰਗ ਜੀ ਕੋਈ ਬਚਨ ਫਿੱਕਾ ਨਹੀਂ ਕਿਲਿਆ, ਲੇਕਿਨ ਇੱਥੇ ਕਹਿ ਦਿੱਤਾ ਭਾਈ ਉਹ ਮੂੰਹ ਕਿਉਂ ਨਾ ਸੜ ਜੇ ਜਿਹੜਾ ਕਹਿੰਦਾ ਵਾਹਿਗੁਰੂ ਜੂਨਾ ਚਾਹੁੰਦਾ। ਅਜੂਨੀ ਸਾਹਿਬ ਸੁਤੇ ਪ੍ਰਕਾਸ਼ ਹੈ, ਅਜਨਮਾ ਹੈ, ਐਸੇ ਸਿੱਖਿਆ ਨੂੰ ਦਿੰਦੇ ਹੋਏ ਸੱਚੇ ਪਾਤਸ਼ਾਹ ਅੱਗੇ ਕਹਿੰਦੇ ਹਨ, ਜਨਮ ਨਾ ਮਰੇ ਨਾ ਆਵੇ ਨਾ ਜਾਏ। ਹੇ ਪ੍ਰੇਮੀਓ, ਕ੍ਰਿਸ਼ਨ ਅਸ਼ਟਮੀ ਐ ਨਹੀਂ ਮਨਾਈ ਦੀ, ਜਨਮ ਨਾ ਮਰੇ, ਨਾ ਉਹ ਜੰਮਿਆ ਨਾ ਉਹ ਮਰੇਗਾ, ਨਾ ਉਹ ਜੰਮ ਕੇ ਆਇਆ ਹੈ ਨਾ ਉਹ ਮਰ ਕੇ ਜਾਵੇਗਾ। ਕਿੱਥੇ ਹੈ ਨਾਨਕਾ ਪ੍ਰਭ ਰਹੋ ਸਮਾਏ, ਸਾਡਾ ਤਾਂ ਪ੍ਰਭੂ ਜੋ ਭੂਮਾ ਰੂਪ ਬ੍ਰਹਮ ਪਰਾ ਰੂਪ ਜੋ ਭੂਵਾਦਕ ਤੱਤਾਂ ਦਾ ਹੈ, ਸਮਰੱਥ ਰੂਪ ਹੈ, ਸਾਡਾ ਤਾਂ ਭਾਈ ਉਹ ਪ੍ਰਭੂ ਸਮਾਏ ਰਹੋ, ਸਾਰੇ ਵਿਆਪਕ ਹੋ ਰਿਹਾ ਹੈ। ਜਿੱਤਰ ਜਿੱਤਰ ਮਨੋ ਜਾਤੀ, ਤੱਤਰ ਤੱਤਰ ਬ੍ਰਹਮ ਦ੍ਰਿਸ਼ਟਾਤੀ, ਮਨ ਦੀ ਬਿਰਤੀ ਜਿੱਧਰ ਜਿੱਧਰ ਵੀ ਜਾਂਦੀ ਹੈ, ਧਰਤ ਪਤਾਲ ਆਕਾਸ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੇ ਰਾਮ। ਸਾਰੇ ਥਾਂ ਥਾਂ ਤੇ ਸਤਸੰਗਤ ਜੀ, ਆਵਾਜ਼ਾਂ ਵੀ ਵਾਹਿਗੁਰੂ ਦੀਆਂ, ਦ੍ਰਿਸ਼ਟੀ ਗੋਚਰ ਵੀ ਸਤਸੰਗ ਜੀ ਪਰਮੇਸ਼ਰ ਹੀ। ਸਗਲ ਬਨਸਪਤ ਮੈਂ ਬੈ ਸੰਤਰ,